ਹਿਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸੁਰਨਾਇ, ਨਾਨਕ ਸੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੋਵੈ ਸਿਫਤਖ ਸਮਦੀ, ਨੂਰ ਅਰਸੋਂ ਕੁਰਸੋਂ ਚਸੀਐ, ਤੁਧ ਦਿੱਥੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਤੀ।
ਰਾਗ ਗੁਜਰੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ, ਤੇਰਾ ਨਾਮ ਕਰੀ ਚਿਨਣ ਅਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲਾ, ਘਟ ਅੰਤਰ ਪੂਜਾ ਹੋਏ। ਪੂਜਾ ਕੀਤੇ ਨਾਮ ਧਿਆਈਐ, ਬਿਨ ਨਾਮ ਹੈ ਪੂਜਨਾ ਹੋਏ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮ ਦੀ ਕਿਰਪਾ ਦਾ ਸਦਕਾ, ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਨੂੰ ਸੁਣ ਕੇ ਆਪਣੀ ਜਿਹੜੀ ਜ਼ਿੰਦਗੀ ਹੈ, ਇਹ ਜੋ ਜੀਵਨ ਬਖਸ਼ਿਆ, ਜਿਤਨਾ ਕੁ ਮਾਨਸ ਜਹੀ ਦੇ ਅੰਦਰ ਆਪਾਂ ਕਿਹੜੇ ਮਾਰਗ 'ਤੇ ਚੱਲਣਾ ਹੈ, ਉਹ ਜਾਚ ਗੁਰਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ। ਇਹ ਸਿੱਖਿਆ ਆਪਾਂ ਰੋਜ਼ ਹੀ ਸਤਸੰਗ ਜੀ ਗ੍ਰਹਿਣ ਕਰਦੇ ਹਾਂ, ਨਾਲ ਦੀ ਨਾਲ ਜਿਹੜਾ ਵਿਚਾਰਵਾਨ ਵਿਅਕਤੀ ਹੈ ਉਹ ਹਰ ਵੇਲੇ ਆਪਣੇ ਮਨ ਨੂੰ ਸਮਝਾਉਂਦਾ ਰਹਿੰਦਾ, ਮਨਾ ਸੰਗਤ 'ਚ ਗਿਆ ਸੀ ਗੁਰੂ ਕਿਆਂ ਵੱਲੋਂ ਤਾਂ ਆਹ ਆਪਾਂ ਨੂੰ ਸਿੱਖਿਆ, ਤੇਰਾ ਸੁਭਾਅ ਇਸ ਤਰ੍ਹਾਂ ਦਾ ਹੈ, ਤੂੰ ਮੇਰੇ ਕਹੇ ਲੱਗੇਗਾ ਕਿ ਨਹੀਂ ਲੱਗੇਗਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਵਰਗਾ ਸਾਥੀ ਕੋਈ ਨਹੀਂ, ਮਨ ਵਰਗਾ ਬੈਰੀ ਵੀ ਕੋਈ ਨਹੀਂ, ਜਿਹੜਾ ਹਰ ਵੇਲੇ ਝਗੜਨਾ ਇਹਦੇ ਨਾਲ। ਸੋ ਇੱਥੇ ਬੈਠ ਕੇ ਗੁਰਬਾਣੀ ਦੀ ਵਿਚਾਰ ਜੋ ਗੁਰੂ ਕਿਆਂ ਨੇ ਆਪਾਂ ਨੂੰ ਦੱਸੀ ਹੈ, ਅਰਥਾਂ ਦੁਆਰਾ ਉਹ ਸੁਣ ਸੁਣ ਕੇ ਮਨ ਨੂੰ ਸਤਸੰਗਤ ਜੀ ਸੁਣਾਉਣੀ ਹੈ। ਇਹ ਮਨਾ ਤੇਰੀਆਂ ਕਰਤੂਤਾਂ ਦਾ ਸਦਕਾ ਹੀ ਮੈਂ ਦੁੱਖ ਭਰਦਾ ਫਿਰਦਾ, ਰੋਗਾਂ ਦੀ ਪਟਾਰੀ ਬਣਿਆ ਹੋਇਆ, ਔਰ 84 ਲੱਖ ਜੂਨਾਂ ਦੇ ਚੱਕਰ 'ਚ ਧੱਕੇ ਖਾਂਦਾ ਫਿਰਦਾ, ਇਹ ਸਭ ਤੇਰੀ ਹੋਈ ਕਿਰਪਾ ਹੈ। ਜੇ ਕਰਕੇ ਤੂੰ ਆਪਣੀ ਮਨ ਮਰਜ਼ੀ ਛੱਡਦਾ ਜਿਵੇਂ, ਔਰ ਮਾਨਸ ਦੇ ਹੀ ਮਿਲੀ ਹੈ ਤੈਨੂੰ ਗਿਆਨ ਪ੍ਰਾਪਤ ਹੋਣ ਦੀ, ਇਸ ਮਾਨਸ ਦੇ ਹੀ ਵਿੱਚ ਆਸਾ ਹੈ। ਮਨ ਪਸ਼ੂਆਂ ਪੰਛੀਆਂ ਦੇ ਵੀ ਹੈਗੇ, ਪਰ ਉਹਨਾਂ ਨੂੰ ਇਹ ਗਿਆਨ ਨਹੀਂ ਉਹਨਾਂ ਦੇ ਮਨ ਨੂੰ ਹੋ ਸਕਦਾ। ਇਹ ਮਨਾ ਜੇ ਕਰਕੇ ਤੂੰ ਇਸ ਨੂੰ ਸਮਝ ਲਵੇਂ, ਜਿੱਥੇ ਟਿਕਾ ਲਵੇਂ, ਤਾਂ ਫਿਰ ਤੇਰਾ ਭਲਾ ਹੋਜੂ, ਮੈਂ ਵੀ ਸਦਾ ਸੁੱਖ ਵਿੱਚ ਲੀਨ ਹੋ ਜਾਵਾਂ। ਇਹ ਪ੍ਰਯੋਜਨ ਮੰਨ ਕੇ ਆਪਾਂ ਇੱਥੇ ਬੈਠੇ ਹਾਂ। ਹਮੇਸ਼ਾ ਵਾਸਤੇ ਸਤਸੰਗਤ ਜੀ ਪੂਜਨ ਕਿਹਦਾ ਕਰੀਦਾ ਹੈ? ਪੂਜਨ ਉਸ ਵਸਤੂ ਦਾ ਕਰੀਦਾ ਹੈ ਜਿਹਦੇ ਕੋਲੋਂ ਸੁੱਖ ਮਿਲੇ। ਇਸਤਰੀਆਂ ਆਪਣੇ ਪਤੀ ਦਾ ਪੂਜਨ ਕਰਦੀਆਂ ਹਨ, ਕਿਉਂ ਕਿ ਉਹਨਾਂ ਦੇ ਆਸਰੇ ਜ਼ਿੰਦਗੀ ਹੈ। ਇਸੇ ਤਰ੍ਹਾਂ ਜਿਹੜੇ ਨਾਸਤਿਕ ਲੋਕ ਨੇ ਉਹ ਮਾਇਆ ਦਾ ਵੀ ਪੂਜਨ ਕਰਦੇ ਆ, ਜਦੋਂ ਰੁਪਈਏ ਮਿਲ ਜਾਣ ਜਦੋਂ ਉਹਨੂੰ ਮੱਥਾ ਟੇਕਦੇ ਆ ਵੀ ਤੇਰੇ ਹੀ ਆਸਰੇ ਹਾਂ ਮੈਂ। ਜਿਹੜੇ ਭਾਈ ਦੇਵੀ ਦੇਵਤਿਆਂ ਦੇ ਉਪਾਸ਼ਕ ਨੇ ਉਹ ਦੇਵਤਿਆਂ ਦੇ ਮੰਦਰ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਹੈ। ਆਪਣੇ ਘਰ ਦੇ ਸਤਸੰਗਤ ਜੀ ਗੁਰੂ ਪੂਜਨ ਹੈ, ਵਾਹਿਗੁਰੂ ਦੀ ਸਤਸੰਗਤ ਦੀ ਭਗਤੀ ਹੈ, ਗੁਰੂ ਪਰਮੇਸ਼ਵਰ ਦਾ ਪੂਜਨ ਹੈ। ਹੁਣ ਜਿਹੜੀ ਪੂਜਾ ਕਰਨੀ ਹੈ ਕਿਸੇ ਦੀ, ਪੂਜਾ ਕਰਨ ਦੇ ਸਤਸੰਗਤ ਜੀ ਇਹ ਢੰਗ ਨੇ, ਸੋਹਣਾ ਆਸਣ ਲਾਉਣਾ, ਜਿਹਦੀ ਪੂਜਾ ਕਰਨੀ ਆ ਆਪਣੇ ਇਸ਼ਟ ਦੀ ਉਹਨੂੰ ਉਹਦੇ 'ਤੇ ਬਹਾਉਣਾ, ਉਹਦੇ ਚਰਨ ਧੋਣੇ, ਇਸ਼ਨਾਨ ਕਰਾਉਣਾ, ਵਸਤਰ ਸਾਫ ਕਰਨੇ, ਧੂਪ ਦਿਖਾਉਣੀ, ਹਨੇਰਾ ਤਾਂ ਜੋਤ ਜਗਾਉਣੀ, ਫਿਰ ਸਾਹਮਣੇ ਖੜ ਕੇ ਆਰਤੀ ਕਰਨੀ, ਇਹ ਪੂਜਨ ਹੈ। ਕਿਹਦਾ? ਆਪਣੇ ਇਸ ਗੁਰੂ ਦਾ। ਕਿਉਂ ਪੂਜਨ ਹੈ? ਕਿ ਕਿਵੇਂ ਨਾ ਕਿਵੇਂ ਪ੍ਰਸੰਨਤਾ ਧਾਰ ਕੇ ਸਾਡੇ ਪਾਪਾਂ ਨੂੰ ਕੱਟ ਦੇਵੇ ਔਰ ਸਾਨੂੰ ਬਖਸ਼ਿਸ਼ਾਂ ਕਰ ਦੇਵੇ। ਹੁਣ ਪੂਜਨ ਸਤਸੰਗ ਜਿਸ ਵੇਲੇ ਕਰੀਦਾ ਹੈ, ਸਰਗੁਣ ਸਰੂਪ ਦਾ ਹੋ ਰਿਹਾ, ਨਿਰਗੁਣ ਸਰੂਪ ਦਾ ਹੋ ਰਿਹਾ। ਪਰਮੇਸ਼ੁਰ ਦੇ ਦੋ ਸਰੂਪ ਹਨ, ਇੱਕ ਤਾਂ ਆਕਾਰ ਨਹੀਂ ਦਿੰਦਾ, ਪੂਜਾ ਭਾਈ ਕਿਵੇਂ ਕਰਾਂਗੇ ਉਸ ਦੀ। ਕਦੇ ਭਗਤ ਬਾਣੀ 'ਚ ਆਪਾਂ ਵਿਚਾਰਿਆ ਸੀ, ਨਾਮਦੇਵ ਨੂੰ ਵੀ ਕਿਹਾ ਕਿ ਤੂੰ ਭਗਤੀ 'ਚ ਲੱਗਿਆ ਰਹਿਣਾ, ਜਿਹਦਾ ਨਾਮ ਜਪਦਾ ਉਹਦੀ ਸੇਵਾ ਵੀ ਕਰ ਲਿਆ ਕਰ, ਜਿਹਦੇ ਕੋਲੋਂ ਕੁਛ ਭਾਲਦਾ ਉਹਨੂੰ ਵੀ ਕੁਝ ਖਾਣ ਨੂੰ ਦੇ ਦਿਆ ਕਰ, ਉਹਦੀ ਪੂਜਾ ਸੇਵਾ ਕਰਿਆ ਕਰ। ਕਹਿੰਦੇ ਕੀ? ਕਹਿੰਦੇ ਆਪਣੇ ਇਸ਼ਟ ਨੂੰ ਭੋਜਨ ਛਕਾਈਦਾ, ਦੁੱਧ ਪਿਆਈਦਾ, ਧੂਫ ਦਿਖਾਈ ਦੀ ਹੈ। ਕਹਿੰਦਾ ਮੈਂ ਕੀ ਕਰਾਂ, ਜਿਹੜਾ ਮੇਰਾ ਇਸ਼ਟ ਹੈ ਉਹ ਇੱਕ ਥਾਂ ਨਹੀਂ ਬੈਠਾ, ਸਾਰਿਆਂ ਦੇ ਹਿਰਦਿਆਂ 'ਚ ਵਿਆਪਕ ਹੈ, ਉਹਦੀ ਪੂਜਾ ਮੈਂ ਕਿੱਧਰੋਂ ਕਿੱਧਰੋਂ ਕਰਾਂ। ਮੈਨੂੰ ਕੋਈ ਨਿਰਮਲ ਸੋਹਣੀ ਵਸਤੂ ਨਹੀਂ ਦਿੰਦੀ ਜੇ ਮੈਂ ਜਿਹੜਾ ਮੈਂ ਉਹਨੂੰ ਭੇਟਾ ਕਰਦਿਆਂ। ਪਹਿਲਾਂ ਵਾਸ ਲਈ ਹੈ ਭਵਰੈ, ਗੀਠਲ ਪਹਿਲਾਂ ਕਾਇ ਕਰੋ, ਅਵਨਾ ਫੁੱਲ ਅਨੂਪਨ ਪਾਵੋ। ਮੈਂ ਫੁੱਲ ਅਨੂਪ ਉਪਮਾ ਤੋਂ ਰਹਿਤ ਸੱਚੇ ਫੁੱਲ ਹੀ ਨਹੀਂ ਮੈਨੂੰ ਲੱਭਦੇ। ਭੌਰੇ ਤਾਂ ਵਾਸ਼ਨਾ ਲੈ ਕੇ ਜੂਠੀ ਆਪਣੇ ਗੁਰੂ ਨੂੰ ਇਸ ਨੂੰ ਮੈਂ ਭੇਟਾ ਕਰਾਂ, ਫੁੱਲ ਅਰਪਣ ਦੀ ਜਿਹੜੀ ਪੂਜਾ ਹੈ ਇਹ ਮੈਂ ਕਿਵੇਂ ਕਰ ਸਕਦਾ ਹਾਂ। ਮੈਂ ਇਹ ਭਾਵਨਾ ਧਾਰੀ ਹੈ ਕਿ ਭੌਰਿਆਂ ਦੇ ਰੂਪ ਵਿੱਚ ਆਪ ਹੀ ਪਹਿਲਾਂ ਸੁਗੰਧੀ ਲੈ ਰਿਹਾ। ਇਸੇ ਤਰ੍ਹਾਂ ਮਨ ਵਿੱਚ ਕੀ ਫੁਰਨਾ ਪੋਇਆ ਕਿ ਭਗਵਾਨ ਜੀ ਨੂੰ ਦੁੱਧ ਪਿਆਵਾਂ। ਦੂਰ ਤਾਂ ਬਛੜਾ ਸਮੇਂ ਬਿਟਾ ਰਹੇ ਹੋ, ਫੁੱਲ ਭਵਰ ਜਲ ਮੀਨ ਵਗਾ ਰਹੇ ਹੋ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵ ਨਾ ਫੁੱਲ ਅਨੂਪਨ ਪਾਵੋ। ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਮੈਂ ਭਗਵਾਨ ਦੀ ਕੀ ਪੂਜਾ ਕਰਾਂ, ਦੁੱਧ ਪਿਆਵਾਂ ਤਾਂ ਜੂਠਾ ਕੀਤਾ, ਪਹਿਲਾਂ ਬੱਛਾ ਚੁੰਘ ਗਿਆ। ਪਹਿਲਾਂ ਭਗਵਾਨ ਨੂੰ ਚਾਹੀਦਾ ਸੀ ਭੇਟਾ ਕਰਨਾ ਦੁੱਧ, ਹੁਣ ਸਤ ਸੰਗਤ ਜੀ ਬੱਚੇ ਨੂੰ ਚੁੰਘੇ ਬਿਨਾਂ ਗਊ ਵੀ ਲਾਉਂਦੀ ਨਹੀਂ ਹੈ। ਹੇ ਪਰਮੇਸ਼ਰ, ਬੱਚੇ ਵਿੱਚ ਵੀ ਤੂੰ ਹੀ ਵੱਸਦਾ ਹੈ। ਭਗਵਾਨ ਰੋਟੀ ਨਾਮਦੇਵ ਜੀ ਪਕਾ ਰਹੇ ਨੇ, ਕੁਦਰਤੀ ਸਤਸੰਗ ਜੀ ਕੁੱਤਾ ਆਇਆ, ਜਦੋਂ ਛਾਬੇ 'ਚ ਚੱਕੀ ਰੋਟੀ, ਕਹਿੰਦਾ ਚੋਪੜ ਤਾਂ ਲੈਣ ਦੇ, ਫੇਰ ਖਾਲੀ ਕਾਹਲਾ ਕਿਉਂ ਪਿਆ ਹੋਇਆ। ਮੱਖਣੀ ਵਾਲਾ ਸਤਸੰਗ ਜੀ ਠੂਲਾ ਲੈ ਕੇ ਕੁੱਤੇ ਦੇ ਮਗਰ ਨੱਠਿਆ, ਹੇ ਭਗਵਾਨ ਅਨ ਚੋਪੜੀ ਨਾ ਖਾਓ। ਪਤਾ ਸੀ ਵੀ ਕੁੱਤੇ ਦੇ ਅੰਦਰ ਵੀ ਪਰਮੇਸ਼ੁਰ ਹੈ। ਜਿਹਦੀ ਵਸਤਾ ਭਾਈ ਐਸੀ ਹੈ, ਉਹ ਨਿੱਕਾ ਮੋਟਾ ਪੂਜਨ ਨਹੀਂ ਕਰਦਾ। ਜਿੰਨਾ ਚਿਰ ਗਿਆਨ ਵਸਦਾ ਨਹੀਂ, ਉਨਾ ਚਿਰ ਭਾਈ ਮੰਦਰਾਂ 'ਚ ਦੇਖ ਦਿਓ ਟੱਲ ਖੜਕਦੇ ਪੂਜਾ ਹੁੰਦੀ ਕਿ ਨਹੀਂ, ਆਪਾਂ ਵੀ ਸੁਬਹਾ ਸ਼ਾਮ ਧੂਫ ਦਿੰਦੇ ਕਿ ਨਹੀਂ, ਹਰ ਵੇਲੇ ਮਹਾਰਾਜ ਜੀ ਨੂੰ ਭੋਗ ਲਵਾਉਂਦੇ, ਆਰਤੀ ਕਰਦੇ, ਕੀਰਤਨ ਹੁੰਦਾ, ਇਹ ਆਪਣੇ ਇਸ਼ਟ ਦੀ ਗੁਰੂ ਦੀ ਉਸਤੀ ਹੈ, ਪੂਜਾ ਹੈ। ਕੋਈ ਬ੍ਰਾਹਮਣ ਆਇਆ ਸਤਸੰਗਤ ਜੀ ਗੁਰੂ ਨਾਨਕ ਦੇਵ ਜੀ ਨੂੰ, ਕਹਿੰਦਾ ਜੀ ਤੁਸੀਂ ਫਿਰ ਠਾਕਰਾਂ ਦੀ ਪੂਜਾ ਕਰਿਆ ਕਰੋ, ਜੇ ਤੁਹਾਡੇ ਧਰਮ ਖਿਆਲ ਨੇ। ਗੁਰੂ ਨਾਨਕ ਦੇਵ ਜੀ ਸਤਸੰਗਤ ਜੀ ਉਸ ਪੰਡਿਤ ਨੂੰ ਨਿਰਗੁਣ ਸਰੂਪ ਦੀ ਪੂਜਾ 'ਚ ਲਾ ਰਹੇ ਨੇ, ਅਤੇ ਦੂਸਰੀ ਜਿਹੜੀ ਪੂਜਾ ਭਾਈ ਉਹ ਤਦੇ ਸਫਲੀ ਹੈ ਜੇ ਆਪਾਂ ਆਪ ਸਵੱਛ ਹਾਂ। ਹਮੇਸ਼ਾ ਵਾਸਤੇ ਬੀਬੀਆਂ ਦਾ ਸੁਭਾਅ ਹੈ ਰਸੋਈ ਵਿੱਚ ਇਸ਼ਨਾਨ ਪਾਨ ਕਰਕੇ ਜਾਣਗੀਆਂ। ਘਰ ਵਿੱਚ ਜੇ ਕਰਕੇ ਵਿਸ਼ੇਸ਼ ਆਪਾਂ ਪੰਜਾਂ ਪਿਆਰਿਆਂ ਨੂੰ ਭੋਜਨ ਜਾਂ ਸੰਗਤ ਨੂੰ ਤਿਆਰ ਕਰਨਾ, ਫਿਰ ਤਾਂ ਉਦਣ ਇੰਨੀ ਸਫਾਈ ਰੱਖਣਗੀਆਂ ਕਿ ਸਾਡੀ ਸੇਵਾ ਪ੍ਰਵਾਨ ਹੋ ਜਾਵੇ। ਲੰਗਰ ਦੇ ਵਿੱਚ ਜੇ ਕਿਤੇ ਜੰਗਲ ਪਾਣੀ ਗਿਆ ਤਾਂ ਇਸ਼ਨਾਨ ਕਰਕੇ ਆਉਣਾ, ਜੇ ਪਿਸ਼ਾਬ ਆ ਗਿਆ ਤਾਂ ਜਾ ਕੇ ਫਿਰ ਪੰਜ ਇਸ਼ਨਾਨਾਂ ਕਰਕੇ ਫਿਰ ਵੜਨਾ ਲੰਗਰ ਦੇ ਵਿੱਚ। ਕਿ ਸੰਗਤ ਨੇ ਭੋਜਨ ਛਕਣਾ, ਜੇ ਕਿਤੇ ਮੇਰੇ ਅੰਦਰ ਥੋੜ੍ਹੀ ਜਿਹੀ ਕਮੀ ਰਹਿ ਗਈ ਤਾਂ ਮੈਨੂੰ ਫਲ ਨਹੀਂ ਮਿਲਣਾ। ਸੋ ਆਪ ਜੀ ਸਤਸੰਗਤ ਜੀ ਬ੍ਰਹਮਾ ਨੂੰ ਜੋ ਠਾਕੁਰ ਪੂਜਾ ਕਰਨ ਸਿੱਖਿਆ ਹੋਇਆ ਸੀ ਉਹਨੂੰ ਸਤਸੰਗਤ ਜੀ ਸਿੱਖਿਆ ਦਿੰਦੇ ਹਨ। ਆਪ ਜੀ ਸੁਣੋ ਬਿਰਤੀਆਂ ਇਕਾਗਰ ਕਰਕੇ।
ਰਾਗ ਗੁਜਰੀ ਮਹੱਲਾ ਪਹਿਲਾ,
ਗੁਜਰੀ ਸਤਸੰਗ ਜੀ ਰਾਗ ਨਹੀਂ ਹੈ, ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਚਾਰਨ ਕਰਦੇ ਨੇ, ਚੌਪ ਦੇ ਕਰ ਪਹਿਲਾ, ਚੌਂ ਚੌਂ ਪੌੜੀਆਂ ਵਾਲੇ ਇਹ ਸ਼ਬਦ ਨੇ। ਦੋ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਕਰ ਸੁਰਤਾਲ ਦੇ ਅੰਦਰ ਉਚਾਰਨ ਦੀ ਰਾਗੀਆਂ ਸਿੰਘਾਂ ਨੂੰ ਮਹਾਰਾਜ ਵੱਲੋਂ ਆਗਿਆ ਹੈ। ਪਹਿਲਾਂ ਸਤਸੰਗ ਜੋ ਮਹਾਂਮੰਤਰ ਸੀ ਕਰਨਾ ਆਪਾਂ ਉਸ ਦੀ ਵਿਚਾਰ ਕਰ ਲਈ ਹੈ। ਅੱਗੇ ਇਹ ਸ਼ਬਦ ਸ਼ੁਰੂ ਹੋ ਰਿਹਾ ਗੁਜਰੀ ਰਾਗ ਦਾ। ਆਪ ਬਿਰਤੀਆਂ ਨੂੰ ਇਕਾਗਰ ਕਰਕੇ ਸੁਣੋ।
ਤੇਰਾ ਨਾਮ ਕਰੇ ਚੰਨਣ ਅੱਠਿਆ,
ਕਹਿੰਦੇ ਜੀ ਅਸੀਂ ਤਾਂ ਚੰਦਨ ਅਤੇ ਕੇਸਰ ਲੈ ਕੇ ਨਾ ਘਸਾਉਂਦੇ ਹਾਂ, ਫਿਰ ਉਹਦਾ ਤਿਲਕ ਲਾਉਂਦੇ ਹਾਂ, ਆਪਣੇ ਇਸ਼ਟ ਨੂੰ ਭਗਵਾਨ ਦੇ ਮਸਤਕ ਦੇ ਉੱਤੇ ਲਾਉਂਦੇ ਹਾਂ। ਜਿਹੜਾ ਬਾਕੀ ਬਚਿਆ ਹੁੰਦਾ ਹੈ ਉਹ ਜਿੰਨੇ ਧਾਰਮਿਕ ਦਿੰਦੇ ਨੇ ਬੈਠੇ ਸੰਗਤ 'ਚ ਉਹਨਾਂ ਦੇ ਮੱਥੇ 'ਤੇ ਵੀ ਲਾਉਂਦੇ ਹਾਂ। ਹਜ਼ੂਰ ਸਾਹਿਬ ਤਿਲਕ ਲਾਇਆ ਜਾਂਦਾ ਹੈ। ਤਿਲਕ ਕੋਈ ਲਾਉਣਾ ਜੇ ਕਹੀਏ ਵੀ ਬ੍ਰਾਹਮਣਾਂ ਦਾ ਹੀ ਕੰਮ ਹੈ, ਇਹ ਸਤਸੰਗਤ ਜੀ ਮੂਰਖਤਾ ਹੀ ਹੈ। ਤਿਲਕ ਲਲਾਟ ਜਾਣੇ ਪ੍ਰਭ ਏਕ, ਜਦੋਂ ਤਿਲਕ ਮੱਥੇ 'ਤੇ ਲੱਗਿਆ ਹੋਊਗਾ ਨਾ ਸਾਰਿਆਂ ਨੂੰ ਇਹ ਪਤਾ ਹੋਊ ਕਿ ਤਿਲਕ ਜਿਹਦੇ ਮੱਥੇ 'ਤੇ ਆ ਨਾ ਭਗਤ ਹੈ, ਇਹ ਨਿਸ਼ਾਨੀ ਹੈ। ਨਾਲੇ ਤਿਲਕ ਕੋਈ ਬਦਬੂ ਵਾਲਾ ਤਾਂ ਨਹੀਂ ਹੁੰਦਾ, ਸੁਗੰਧੀ ਵਾਲਾ ਹੁੰਦਾ ਹੈ। ਤਿਲਕ ਮੱਥੇ 'ਤੇ ਲਾਉਣ ਨਾਲ ਆਪਣੀ ਰਹਿਤ ਬਹਿਤ 'ਚ ਫਰਕ ਪੈ ਜੂਗਾ ਕੋਈ? ਕੀ ਅਸੀਂ ਕੁਰੈਤੀਏ ਬਣ ਜਾਵਾਂਗੇ? ਜਿਹੜੀ ਸਤਸੰਗ ਜੀ ਸ਼ੁਭ ਗੁਣ ਹਨ, ਐਵੇਂ ਦੂਸਰੇ ਦੇ ਘਰ ਦੇਖ ਕਰਕੇ ਵੀ ਮੈਂ ਇਹ ਨਹੀਂ ਧਾਰਨੇ, ਇਹ ਕੋਈ ਸਿਆਣਪ ਨਹੀਂ ਹੈ। ਅੱਗੇ ਗੁਰਸਿੱਖ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਸ ਵੇਲੇ ਗੁਰਤਾ ਗੱਦੀ ਗੁਰੂ ਸਾਹਿਬ ਪ੍ਰਾਪਤ ਕਰਦੇ ਉਦੋਂ ਬ੍ਰਾਹਮਣ ਬਣ ਜਾਂਦੇ ਸੀ ਮਹਾਰਾਜ, ਉਦੋਂ ਕਿਉਂ ਤਿਲਕ ਦਿੰਦੇ ਸੀ? ਗੱਦੀ 'ਤੇ ਬਹਾ ਕੇ ਜਦੋਂ ਗੁਰੂ ਨਵਾਂ ਥਾਪਦੇ ਬਾਬਾ ਬੁੱਢਾ ਜੀ ਤਿਲਕ ਲਾਇਆ ਕਰਦੇ ਚੰਨਣ ਅਤੇ ਕੇਸਰ ਰਗੜ ਕਰਕੇ। ਉਹ ਤਿਲਕ ਜੇ ਸਿੱਖਾਂ ਦੇ ਮੱਥੇ 'ਤੇ ਲੱਗੂ ਸਤਸੰਗਤ ਜੀ, ਕੋਈ ਕੁਰੈਤ ਹੋ ਗਈ। ਤਿਲਕ ਲਲਾਟ ਜਾਣੇ ਪ੍ਰਭ ਏਕ, ਮੱਥੇ 'ਤੇ ਜਿਹਦੇ ਤਿਲਕ ਹੋਇਆ ਨਾ ਉਹਨੂੰ ਹੁਕਮ ਹੈ ਗੁਰੂ ਵੱਲੋਂ ਇੱਕ ਪ੍ਰਭੂ ਨੂੰ ਭਾਈ ਤੂੰ ਜਾਣਨਾ ਹੈ। ਹੁਣ ਤੱਕ ਤੇਰੀ ਉਹਨੂੰ ਪਛਾਣ ਨਹੀਂ, ਗੁਰਬਾਣੀ ਦੇ ਆਸਰੇ ਉਹਦਾ ਗਿਆਨ ਪ੍ਰਾਪਤ ਕਰ, ਇਹ ਤਿਲਕ ਤੁਹਾਨੂੰ ਦੱਸ ਰਿਹਾ ਹੈ। ਦੇਖਣ ਅੱਜ ਅਸੀਂ ਆਪਣੀ ਅਸਲੀ ਮਰਿਆਦਾ ਤੋਂ ਹਜ਼ਾਰਾਂ ਕੋਹਾਂ ਗਾਹਾਂ ਲੰਘ ਗਏ। ਤਿਲਕ ਜੰਝੂ ਰਾਖਾ ਪ੍ਰਾਪਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਖੁਰਚ ਦਿੰਦੇ ਸੀ ਤੁਰਕ, ਜੰਝੂ ਸਾੜ ਦਿੰਦੇ ਸੀ ਉਹਨਾਂ ਮਲੇਸ਼ਾਂ ਨੂੰ ਸਤਸੰਗਤ ਜੀ ਤਾੜਨ ਵਾਸਤੇ। ਆਪ ਦਾ ਸਤਸੰਗ ਜੀ ਸੀਸ ਬਲੀਦਾਨ ਦੇ ਦਿੱਤਾ, ਭਾਰਤ ਵਰਸ਼ ਦੇ ਧਰਮ ਨੂੰ ਦ੍ਰਿੜ ਕਰਕੇ ਰੱਖ ਦਿੱਤਾ। ਮੁੜ ਕੇ ਕੋਈ ਤਿਲਕ ਨਹੀਂ ਸਤਸੰਗ ਜੀ ਲਾ ਸਕਿਆ, ਐਡਾ ਕੁਰਬਾਨੀ ਦਾ ਪ੍ਰਭਾਵ ਪਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸੁਰਾ ਵਿਚਾਰ ਆਪ ਜੀ ਇੱਥੇ ਕਹਿੰਦੇ ਹਨ, ਤੇਰਾ ਨਾਮ ਕਰੀ ਚੰਨਣ ਅੱਠਿਆ। ਹੇ ਪੰਡਿਤ ਜੀ, ਅਸੀਂ ਤਾਂ ਕਹਿੰਦੇ ਹਾਂ ਜਿਸ ਵੇਲੇ ਤਿਲਕ ਲਾਉਣਾ, ਹੇ ਵਾਹਿਗੁਰੂ ਤੇਰਾ ਨਾਮ ਹੀ ਅਸੀਂ ਚੰਨਣ ਦਾ ਟੁਕੜਾ, ਚੰਨਣ ਦੀ ਲੱਕੜੀ ਹੁੰਦੀ ਆ ਸਰ, ਸਨੀ ਦੱਕਣ ਵਿੱਚ ਹੈ, ਇੱਕ ਚੰਦਨ ਹੁੰਦਾ ਇੱਕ ਚੰਨਣ ਹੁੰਦਾ। ਚੰਦਨ ਤਾਂ 52 ਉਂਗਲੀ ਦਾ ਹੁੰਦਾ, ਉਹ ਤਾਂ ਸਤਸੰਗਤ ਜੀ ਜੰਗਲ ਦੇ ਵਿੱਚ ਬਾਂਸ ਦੀਆਂ ਜੜ੍ਹਾਂ 'ਚ ਪੈਦਾ ਹੁੰਦਾ, ਖੁੰਭ ਵਾਂਗੂ ਤਾਂ ਹਨ 52 ਉਂਗਲੀ। ਉਹ ਬਸੰਤ ਦੀ ਰੁੱਚ ਦੀ ਸੁਗੰਧੀ ਦਿੰਦਾ, ਹੋਰ ਸਾਰੇ ਸਾਲ ਨਹੀਂ ਸੁਗੰਧੀ ਦਿੰਦਾ, ਸਾਰੇ ਸੁਗੰਧੀ ਭਰਦਾ ਹੋਰ ਬਿਰਛਾਂ 'ਚ। ਚੰਨਣ ਦੀ ਸਤਸੰਗ ਜੀ ਲੱਕੜ ਦੱਖਣ ਵਿੱਚ ਬਹੁਤ ਹੁੰਦੀ ਹੈ, ਜਿੰਨਾ ਉਹ ਚੰਨਣ ਜ਼ਿਆਦਾ ਸਾਲਾਂ ਦਾ ਭਾਰਾ ਬਿਰਛ ਹੋਊ ਉਹਦੇ ਮੁੱਢ ਵਿੱਚ ਅੰਦਰ ਸਤਸੰਗ ਦੀ ਸੁਗੰਧੀ ਬਹੁਤ ਹੁੰਦੀ ਹੈ, ਬੂਰਾ ਵੀ ਸੁਗੰਧੀ ਵਾਲਾ ਹੁੰਦਾ। ਹੇ ਪੰਡਿਤ ਜੀ, ਤੂੰ ਕਹਿਣਾ ਪੂਜਾ ਨਹੀਂ ਕਰਦੇ, ਅਸੀਂ ਪੂਜਾ ਕਰਦੇ ਹਾਂ ਪਰ ਤੇਰੇ ਨਾਲੋਂ ਵਿਲੱਖਣ। ਤੂੰ ਪੱਥਰ ਦੀ ਮੂਰਤੀ ਬਣਾ ਕੇ ਮੂਹਰੇ ਉਹਦੀ ਪੂਜਾ ਕਰਦਾ ਹੈ, ਅਸੀਂ ਭਾਈ ਸਾਡਾ ਜਿਹੜਾ ਠਾਕੁਰ ਪੱਥਰ ਨਹੀਂ ਹੈ, ਸਾਡਾ ਸਵਾਮੀ ਹੈ ਜਿਹੜਾ ਉਹ ਜਾਗਦਾ ਹੈ, ਸਤਿਗੁਰੂ ਜਾਗਦਾ ਹੈ ਦੇਵ, ਅਸੀਂ ਉਹਦੀ ਪੂਜਾ ਕਹਿੰਦੇ ਕਰਦੇ ਹਾਂ। ਹਾਂ ਭਾਈ ਮਹਾਰਾਜ, ਕਹਿੰਦੇ ਕਰਦੇ ਹਾਂ, ਲੈ ਤੈਨੂੰ ਵੀ ਦੱਸ ਦਈਏ ਜੇ ਤਾਂ ਸਿੱਖਣੀ ਆ। ਇਹ ਪੰਡਿਤ ਜੀ ਆਪ ਜੀ ਕਹਿੰਦੇ ਨੇ, ਤੇਰਾ ਨਾਮ ਕਰੀ ਚੰਨਣ ਅੱਠਿਆ, ਹੇ ਵਾਹਿਗੁਰੂ ਤੇਰਾ ਨਾਮ ਅਸੀਂ ਚੰਨਣ ਦੀ ਲੱਕੜ ਦਾ ਟੁਕੜਾ ਬਣਾ ਲਈਏ
ਜੇ ਮਨ ਉਰਸਾ ਹੋਏ,
ਪਰ ਤਾਂ ਬਣਾਈਏ ਚੰਨਣ ਹੱਥ ਚ ਤਾਂ ਲਈਏ ਜੇ ਘਸਾਉਣ ਨੂੰ ਥਾਂ ਹੈਗਾ। ਘਸਿਆ ਤਾਂ ਉਹਦੇ ਵਿੱਚੋਂ ਸਤਸੰਗ ਦੀ ਪਾਣੀ ਲਾ ਕੇ ਘਸਾਈ ਦਾ, ਤਦੇ ਤਿਲਕ ਲੱਗੂਗਾ ਉਹਦੇ ਜਦੋਂ ਘਸ ਜੂ ਉਹ। ਜਦ ਘਸਣ ਵਾਲੀ ਚੀਜ਼ ਇਹਦੇ 'ਤੇ ਘਸਾਉਣਾ ਉਹ ਟਿਕਦੀ ਨਹੀਂ, ਪੱਥਰ ਦਾ ਟੁਕੜਾ ਰੱਖਣਾ ਪੈਂਦਾ, ਉਹਨੂੰ ਉਰਸਾ ਕਹਿੰਦੇ ਆ। ਨਿੱਗਰ ਪੱਥਰ ਥੱਲੇ ਟੁਕੜਾ ਰੱਖ ਲਈਦਾ, ਫਿਰ ਉਹਦੇ 'ਤੇ ਪਾਣੀ ਛਿੱਟਾ ਮਾਰ ਮਾਰ ਘਸਾਈਦਾ ਹੈ। ਹਜ਼ੂਰ ਸਾਹਿਬ ਕਿਤੇ ਦੇਖਿਓ ਅੰਮ੍ਰਿਤ ਵੇਲੇ ਸਾਜ ਦੇ ਤੜਕੇ ਹੀ ਉੱਥੇ ਗ੍ਰੰਥੀ ਸਿੰਘ ਸਤਸੰਗ ਜੀ ਪਹਿਲਾਂ ਜਾ ਕੇ ਚੰਨਣ ਦਾ ਟੁਕੜਾ ਪਾਣੀ ਦਾ ਛਿੱਟਾ ਮਾਰ ਮਾਰ ਘਸਾਉਂਦੇ, ਨਾਲ ਕੇਸਰ ਵੀ ਮੇਲਦੇ ਨੇ। ਉਹ ਫਿਰ ਜਿਸ ਵੇਲੇ ਉਹਦੇ 'ਤੇ ਭਰ ਜਾਂਦਾ, ਉਸਨੂੰ ਚਟਨੀ ਜੀ ਬਣਾ ਕੇ ਉਹਨੂੰ ਬਰੀਕ ਜਿਹੀ ਕੌਲੀ 'ਚ ਪਾ ਲੈਂਦੇ, ਫਿਰ ਸਾਰੇ ਸ਼ਸਤਰਾਂ ਨੂੰ ਤਿਲਕ ਦਿੱਤਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਸਤਸੰਗ ਜੀ ਸਾਹਮਣੇ ਪਾਵਿਆਂ ਨੂੰ ਡਾਇਆ ਜਾਂਦਾ, ਫਿਰ ਜਿਤਨੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਮਸਤਕ ਦੇ ਉੱਤੇ ਨਿਹੰਗ ਸਿੰਘ ਆਉਂਦੇ ਆ, ਉਹ ਸ਼ਸਤਰ 'ਤੇ ਲਾਉਂਦੇ ਹਨ। ਦੱਸੋ ਸਤਸੰਗ ਜੀ ਜੇ ਅਸੀਂ ਜਾਂਦੇ ਹਾਂ ਤਾਂ ਜੀ ਹਿੰਦੂ ਮਤ ਕਿੱਧਰੋਂ ਕੱਢ ਲਿਆ, ਦੱਸੋ ਇਹਦੇ 'ਚ ਅਸੀਂ ਕੁਰੈਤੀਏ ਬਣ ਗਏ। ਕੁਝ ਤਾਂ ਸੋਚੋ, ਸਾਡੀ ਫੁੱਟ ਆਪਣੇ ਫੁੱਟ ਨੂੰ ਨਹੀਂ ਦੇਖਦੇ ਕਿ ਸਾਡੀ ਫੁੱਟ ਪੈ ਜਾਵੇ। ਸੋ ਆਪ ਜੀ ਦੱਸਦੇ ਹਨ ਅਸੀਂ ਭਾਈ ਜੇ ਮਨ ਉਰਸਾ ਹੋਏ, ਉਰਸਾ ਉਹ ਪੱਥਰ ਨੂੰ ਕਹਿੰਦੇ ਹੈ ਜਿਹਦੇ ਵਿੱਚ ਚੰਨਣ ਘਸਾਈਦਾ ਹੈ। ਸੋ ਜੇ ਉਹ ਪੱਥਰ ਥੱਲੇ ਨਿੱਗਰ ਨਾ ਹੋਵੇ ਤਾਂ ਜ਼ੋਰ ਨਾਲ ਟੁਕੜਾ ਘਸਾਉਣਾ ਪੈਂਦਾ ਹੈ, ਉਹ ਘਸੇ ਹੀ ਨਾ। ਚੰਦਨ ਵਾਸਤੇ, ਸਤਸੰਗ ਘਸਾਉਣ ਵਾਸਤੇ ਉਹ ਨਿੱਗਰ ਪੱਥਰ ਦੀ ਲੋੜ ਹੈ, ਨਾਮ ਜਪਣ ਵਾਸਤੇ ਮਨ ਦੇ ਟਕਾ ਦੀ ਲੋੜ ਹੈ। ਜੇ ਮਨ ਹਿਲਦਾ ਰਿਹਾ ਚੰਚਲ, ਸਤਸੰਗ ਜੀ ਨਾਮ ਜਪਿਆ ਹੋਇਆ ਸਫਲ ਨਹੀਂ ਹੈ। ਮਾਲਾ ਫਿਰਤੀ ਹੱਥ ਮੈਂ, ਜੀਵ ਫਿਰੇ ਮੁੱਖ ਮਾਹੇ, ਠੌਰ ਠਾਰ ਮਨੁਆ ਫਿਰੇ ਭਜਨ ਕੱਤ ਨਾਹੀ। ਮਨ ਤਾਂ ਥਾਂ ਥਾਂ ਤੁਰਿਆ ਫਿਰਦਾ ਫੁਰਨੇ ਕਰਦਾ, ਮਾਲਾ ਹੱਥ 'ਚ ਤੁਰੀ ਫਿਰਦੀ ਹੈ, ਘੱਸ ਗਿਆ ਉੱਤੋਂ ਹੱਥ ਵੀ। ਜੀਵ ਮੋਹੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿੰਦੀ ਹੈ, ਇਹ ਭਜਨ ਸਫਲਾ ਨਹੀਂ ਹੈ। ਜੇ ਹਿਲਦੇ ਪੱਥਰ 'ਤੇ ਚੰਨਣ ਨੂੰ ਐਂ ਹਿਲਾਈ ਜਾਵੇ, ਘਸਾਈ ਜਾਵੇ, ਉੱਥੇ ਉਹਦਾ ਤਾਂ ਕੁਛ ਵੀ ਨਹੀਂ ਬਣਨਾ, ਪਾਣੀ ਦਾ ਛਿੱਟਾ ਵੀ ਨਾਲ ਦੇਣਾ ਪੈਂਦਾ। ਇਸੇ ਤਰ੍ਹਾਂ ਜੇ ਮਨ ਉਰਸਾ ਹੋਏ, ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਪੰਡਿਤ ਜੀ, ਮਨ ਹੋ ਜਾਵੇ ਉਰਸੇ ਪੱਥਰ ਵਾਂਗੂ ਅਚਲ, ਪ੍ਰੇਮ ਦਾ ਉੱਤੇ ਦੇਜੇ ਛਿੱਟਾ, ਨਾਮ ਦਾ ਹੋਵੇ ਚੰਨਣ ਜਿਹੜਾ ਨਾਮ ਜਪਣਾ ਹੈ, ਐਸਾ ਤਿਲਕ ਬਣੇਗਾ ਉਹ ਤਿਲਕ ਨੂੰ ਦੇਖ ਕੇ ਸਤਸੰਗ ਦਮ ਨਹੀਂ ਦੇ ਆਵੇ। ਜਦੋਂ ਤਿਲਕ ਲੱਗਿਆ ਦੇਖ ਲਵੇਗਾ ਗੁਰਸਿੱਖ ਦੇ ਮੱਥੇ 'ਤੇ, ਦਮ ਸਮਝ ਲਵੇਗਾ ਇਹਨੇ ਸਾਰੀ ਜ਼ਿੰਦਗੀ ਨਾਮ ਦਾ ਤਿਲਕ ਲਾਇਆ, ਨਾਮ ਜਪਿਆ ਹੋਇਆ। ਇਸ ਦਾ ਜਿਵੇਂ ਸੁਗੰਧੀ ਦੇ ਨੇੜੇ ਮੱਖੀਆਂ ਨਹੀਂ ਆਉਂਦੀਆਂ, ਬਦਬੂ ਕੋਲ ਆਉਂਦੀਆਂ ਹਨ, ਇਸੇ ਤਰ੍ਹਾਂ ਆਪ ਜੀ ਕਹਿੰਦੇ ਨੇ ਜੇ ਕਿਤੇ ਸਾਡਾ ਮਨ ਭਾਈ ਅਚਲ ਹੋ ਜਾਵੇ ਉਰਸੇ ਵਾਂਗੂ, ਫੇ ਵਾਹਿਗੁਰੂ ਤੇਰਾ ਨਾਮ ਅਸੀਂ ਚੰਨਣ ਰੂਪ ਹੈ, ਸੁਗੰਧੀ ਨਿਕਲਦੀ ਹੈ ਇਹਦੇ 'ਚੋਂ, ਫਿਰ ਇਸ ਨੂੰ ਪ੍ਰੇਮ ਦਾ ਜਲ ਪਾ ਕੇ ਜਿਹੜਾ ਜਪਣਾ ਘੜੀ ਘੜੀ ਮਨ ਟਕਾ ਕੇ, ਇਹੀ ਸਤਸੰਗ ਜੀ ਤਿਲਕ ਤਿਆਰ ਕਰਨਾ ਹੈ।
ਕਰਨੀ ਕੁੰਗੂ ਜੇ ਰਲਾ,
ਵਿੱਚ ਹੋਰ ਕੀ ਰਲਾਉਣਾ, ਕੇਸਰ ਰਲਾਉਣਾ ਹੈ। ਕਰਨੀ ਨਿਸਕਾਮ ਕਰਮਾਂ ਨੂੰ ਕਹਿੰਦੇ ਹੈ, ਸੇਵਾ ਕਰਨੀ ਪਰ ਮੰਗਣਾ ਕੁਛ ਨਹੀਂ, ਨਿਸਕਾਮ ਸੇਵਾ। ਇਹ ਜੇ ਤੇ ਕੇਸਰ ਵਿੱਚ ਰਲ ਜਾਵੇ,
ਘੱਟ ਅੰਦਰ ਪੂਜਾ ਹੋ,
ਹੇ ਪੰਡਿਤ ਜੀ ਘੱਟ ਅੰਦਰ ਅੰਦਰ ਹੀ ਜੋਤੀ ਸਰੂਪ ਪਰਮੇਸ਼ਰ ਹੈ, ਉਹਦੀ ਅਸੀਂ ਪੂਜਾ ਕਰ ਰਹੇ ਹਾਂ। ਐ ਪੂਜਾ ਜਿਹੜੀ ਹੋਵੇ ਨਾ ਉਹ ਦੇਖੇ ਲੱਗਦੀ ਹੈ।
ਪੂਜਾ ਕੀਚੈ ਨਾਮ ਧਿਆਈਐ,
ਪੂਜਾ ਕਰ ਲੈ ਰੱਜ ਰੱਜ ਕੇ ਰੋਜ਼ ਭਾਵੇਂ, ਪਰ ਪੂਜਾ ਤਾਂ ਸਫਲੀ ਹੈ ਜੇ ਨਾਮ ਨਾਲ ਧਿਆਵੇਂਗਾ। ਜੇ ਨਾਮ ਨਹੀਂ ਜਪੇਗਾ ਤਾਂ ਪੂਜਾ ਨਹੀਂ ਹੈ। ਜੇ ਪ੍ਰਤੱਖ ਵੀ ਕਿਸੇ ਸਰਵਣ ਸਰੂਪ ਦੀ ਪੂਜਾ ਕਰੀਏ ਪੱਥਰ ਦੀ ਵੀ, ਫਿਰ ਵੀ ਨਾਲੇ ਪੂਜਾ ਕਰਦਾ ਪੰਡਿਤ, ਨਾਲੇ ਧੰਨ ਧੰਨ ਸ਼ੰਕਰ ਜੀ, ਧੰਨ ਸ਼ੰਕਰ ਜੀ, ਧੰਨ ਭਗਵਾਨ ਜੀ, ਧੰਨ ਭਗਵਾਨ, ਨਾਮ ਜਪਣਾ ਹੀ ਪਵੇਗਾ। ਨਹੀਂ ਨਾਮ ਜਪੇਗਾ ਤਾਂ ਪੂਜਾ ਕੀਤੀ ਕੋਈ ਲਿਖੇ ਨਹੀਂ। ਕਿਸੇ ਨੂੰ ਭੋਜਨ ਪਿਆਰ ਨਾਲ ਛਕਾਉਣਾ, ਪੂਜਨ ਕਰਨਾ ਹੈ, ਮਾਈ ਨਾਲੇ ਜਮਾਈ ਨੂੰ ਭੋਜਨ ਛਕਾਉਂਦੀ ਹੈ ਪਿਆਰ ਨਾਲ, ਨਾਲੇ ਉਹਨੂੰ ਧੰਨ ਧੰਨ ਵੀ ਕਹਿੰਦੀ ਹੈ, ਪੁੱਤ ਤੇਰੇ ਵਰਗਾ ਤਾਂ ਕੋਈ ਨਹੀਂ ਹੋਣਾ, ਨਾਲੇ ਉਹਦੀਆਂ ਸਿਫਤਾਂ ਕਰਦੀ ਹੈ। ਜੇ ਨਾ ਕਰੇ ਊਂ ਭੋਜਨ ਭਾਜਨ ਦੇ ਦੇਵੇ। ਕਹਿੰਦੇ ਬੁੜੀ ਨੇ ਬੁਲਾਇਆ ਤਾਂ ਹੈ ਨੀ, ਭੋਜਨ ਭੋਜਨ ਦਾ ਬਥੇਰਾ ਦਿੱਤਾ, ਊਂ ਕੋਈ ਪਿਆਰ ਦੀ ਗੱਲ ਨੀ ਕੀਤੀ, ਜਾਇਆ ਮੈਂ ਦੋ ਦਿਨ। ਉਹ ਜਮਾਈ ਖੁਸ਼ ਨਹੀਂ ਹੋ ਗਏ। ਇਸੇ ਤਰ੍ਹਾਂ ਸਤਸੰਗ ਜੀ ਆਪਣੇ ਇਸ਼ਟ ਪੂਜਾ ਕੀਤਾ ਨਾਮ ਧਿਆਈ ਹੈ, ਜਿੱਥੇ ਪੂਜਨ ਕਰਨਾ ਉੱਥੇ ਨਾਮ ਨੂੰ ਵੀ ਧਿਆਉਣਾ ਹੈ। ਬਿਨਾਂ ਨਾਮ ਤੋਂ ਪੂਜਾ ਸਿਰੇ ਨਹੀਂ ਚੜ੍ਹਦੇ ਚੜ੍ਹੇ ਜੀ ਕਦੇ ਵੀ ਸਫਲੇ ਨਹੀਂ ਹੋਵਾਂਗੇ।
ਰਹਾਓ ਬਾਹਰ ਦੇਵ ਪਖਾਲੀ ਹੈ।
ਹੇ ਪੰਡਿਤ ਜੀ, ਤੂੰ ਬਾਹਰ ਦੇਵਤਿਆਂ ਨੂੰ ਬੜਾ ਧੋਣਾ ਰੋਜ਼। ਕੋਈ ਪੰਡਿਤ ਸੀ ਸਤਸੰਗਤ ਜੀ, ਪੋਹ ਮਾਘ ਦਾ ਮਹੀਨਾ, ਠੰਡ ਬੜੀ, ਰਜਾਈ ਚੋਂ ਨਿਕਲਣ ਨੂੰ ਜੀ ਨਾ ਕਰੇ, ਮਨ ਵਿੱਚ ਸ਼ਰਧਾ ਹੈ ਨਾ। ਤੂੰ ਹੁਣ ਪੰਡਿਤਾਂ ਦੇ ਘਰ ਜਨਮ ਲੈ ਲਿਆ, ਕਰਤੱਵ ਹਲ ਪਾਉਣ ਤਾਂ ਜਾਣਾ ਨਹੀਂ, ਇਹੀ ਕੰਮ ਕਰਨਾ ਠਾਕਰਾਂ ਦੀ ਪੂਜਾ। ਸੋਚਦਾ ਵੀ ਨਹਾਵਾਂ ਕਿਵੇਂ, ਠੰਡ ਬੜੀ ਹੈ। ਫਿਰ ਦੂਜਾ ਕਰਤੱਵ ਹੈ ਨਹਾ ਕੇ ਠਾਕਰ ਜੀ ਦੀ ਪੂਜਾ ਕਰਨੀ, ਉਹਦਾ ਇਸ਼ਨਾਨ ਕਰਾਉਣਾ, ਇਸ਼ਨਾਨ ਕਰਾ ਕੇ ਫਿਰ ਧੂਪ ਧਖਾਉਣੀ, ਚੰਗੀ ਤਰ੍ਹਾਂ ਸਜਾਉਣਾ ਪ੍ਰਜੰਕੀ ਦੇ ਉੱਤੇ। ਮੜਨ ਮਸਾਂ ਉੱਠਿਆ ਸਤਸੰਗਤ ਜੀ ਰਜਾਈ ਤੋਂ ਹੌਲੀ ਹੌਲੀ ਉੱਠ ਕੇ, ਜਿਉਂ ਗਰਦਨੋਂ ਠਾਕਰ ਜੀ ਫੜੇ, ਕਹਿੰਦੇ ਪਹਿਲਾਂ ਤੁਹਾਡਾ ਇਸ਼ਨਾਨ ਕਰਾ ਦੇਵਾਂ, ਚਲੋ ਮੈਂ ਤਾਂ ਫਿਰ ਦੇਖੀ ਜਾਊਂ। ਗੰਗਾ 'ਚ ਜਦੋਂ ਡੁਬੋਇਆ ਹੱਥੋਂ ਛੁੱਟ ਗਿਆ ਠਾਕਰ। ਹੁਣ ਥੱਲੇ ਨੂੰ ਬਾਂਹ ਕਰਕੇ ਡੂੰਘੇ ਸੌ ਤੋਂ ਜਦੋਂ ਲੱਗਾ ਕੱਢਣ, ਕਹਿੰਦਾ ਠਾਕਰ ਜੀ ਤੋਏ ਇਸ਼ਨਾਨ ਹੋਏ, ਇਸ਼ਨਾਨ ਤੋਏ ਇਸ਼ਨਾਨ ਹੋਏ, ਬਈ ਮੇਰਾ ਵੀ ਨਾਲ ਹੀ ਹੋ ਗਿਆ ਇਸ਼ਨਾਨ, ਤੁਹਾਡਾ ਤਾਂ ਆਉਣਾ ਹੀ ਸੀ, ਤੂੰ ਬਾਂਹ ਜੋ ਦੂਰ ਤਾਈਂ ਭਿੱਜ ਗਈ। ਸੋ ਅਸੀਂ ਜੀ ਜਿਹੜੀ ਪੂਜਾ ਦਿਖਾਵੇ ਦੀ ਹੈ ਉਹ ਦੇਖੇ ਨਹੀਂ ਹੈ, ਬਾਹਰ ਦੇਵ ਪਖਾਲੀ ਹੈ। ਇਹ ਪੰਡਿਤ ਜੀ ਬਾਹਰੋਂ ਤੁਸੀਂ ਦੇਵਤਿਆਂ ਨੂੰ ਪੱਥਰ ਦੀ ਮੂਰਤੀ ਸਮਝ ਕਰਕੇ ਬਣਾ ਕੇ ਉਹਨੂੰ ਪਖਾਲੀਆ ਧੋਂਦੇ ਹੋ।
ਜੇ ਮਨ ਧੋਵਾ ਕੋਇ,
ਜੇ ਕਿਤੇ ਇਸ ਰੁੱਟ ਮਨ ਨੂੰ ਧੋ ਲਵੋ ਨਾ, ਮਨ ਹੀ ਸਭ ਤੋਂ ਵੱਡਾ ਠਾਕਰ ਹੈ ਮੁਖੀ, ਇਸੇ ਦੀ ਪੂਜਾ 'ਚ ਲੱਗੇ ਰਹਿੰਦੇ ਸਾਰੀ ਜ਼ਿੰਦਗੀ, ਇਸੇ ਨੂੰ ਰੋਂਦਾ ਹੀ ਰਹਿੰਦਾ, ਇਹਨੂੰ ਸਾਰੀ ਜ਼ਿੰਦਗੀ ਬਰਾਉਂਦਿਆਂ ਦੀ ਮੰਗ ਹੀ ਇਹ ਨਾ ਬਿਰਿਆ। ਸੋ ਜੇ ਮਨ ਧੋਵੈ ਕੋਏ, ਜੇ ਕੋਈ ਮਨ ਧੋਣਾ ਹੋਵੇ ਤਾਂ ਸੰਗਤ ਦੇ ਭਾਂਡੇ ਮਾਂਜੇ, ਸੰਗਤ ਦੇ ਜੋੜੇ ਸਾਫ ਕਰੇ। ਮਨ ਦੀ ਮੈਲ ਦਾ ਆਪਾਂ ਨੂੰ ਪਤਾ ਹੀ ਹੈ, ਇਹ ਹਰ ਵੇਲੇ ਬੇਕਾਰ ਚਤਵਦਾ ਰਹਿੰਦਾ, ਹਰ ਵੇਲੇ ਬੁਰਾ ਚਤਵਦਾ ਰਹਿੰਦਾ, ਏਡੂ ਵੱਡੀ ਮੈਲ ਕਿਹੜੀ ਹੋਊਗੀ। ਜੇ ਕਰਕੇ ਇਸ ਮਨ ਨੂੰ ਭਾਈ ਧੋ ਲਈਏ, ਸੁੱਚਾ ਕਰ ਲਈਏ, ਇਹ ਸਫਲੀ ਹੈ ਜਿਹੜਾ ਬਾਹਰ ਠਾਕਰਾਂ ਨੂੰ ਨਹਾਉਣਾ ਹੈ।
ਜੂਠ ਲੈ ਜੀ ਉਹ ਮਾਂਜੀਐ,
ਜੇ ਹਿਰਦੇ ਨੂੰ ਭਾਈ ਮਾਂਜ ਲਈਏ ਨਾ ਭਾਵਨਾ ਦੇ ਨਾਲ ਸੇਵਾ ਕਰਕੇ, ਤਾਂ ਜੂਠ ਲੈ ਜਾਂਦੀ ਹੈ ਜਨਮਾਂ ਜਨਮਾਂ ਦੀ ਵਿਖਿਆ ਦੀ,
ਮੋਖ ਪਿਆਣਾ ਹੋ
ਫਿਰ ਕੀ ਫਲ ਮਿਲਦਾ ਹੈ ਪੰਡਿਤ ਜੀ। ਮੋਖ ਪਿਆਣਾ ਹੋਏ, ਮੁਕਤੀ ਦੇ ਰਸਤੇ ਚੱਲ ਪਈਦਾ ਹੈ, ਮੁਕਤੀ ਦਾ ਰਸਤਾ ਗਿਆਨ ਹੈ, ਗਿਆਨ ਪ੍ਰਾਪਤ ਹੋ ਜਾਂਦਾ।
ਪਸ਼ੂ ਮਿਲੇ ਚੰਗਿਆਈਆ, ਥੜ ਖਾਵੇ ਅੰਮ੍ਰਿਤ ਦੇ,
ਦੇਖ ਪੰਡਿਤ ਜੀ ਪਸ਼ੂ ਮਿਲੇ ਚੰਗਿਆਈਆ, ਪਸ਼ੂ ਚਾਰ ਪਾਪ ਨੇ, ਸਿੰਘ ਨੇ ਸਿਰ ਦੇ ਉੱਤੇ ਪੂਛ ਲੱਗੀ ਹੋਈ ਹੈ, ਉਹ ਵਿਚਾਰੇ ਕੁਝ ਨਹੀਂ ਜਾਣਦੇ, ਪਰ ਉਹਨਾਂ ਵਿੱਚ ਚੰਗਿਆਈਆਂ ਗੁਣ ਬਹੁਤ ਮਿਲ ਜਾਂਦੇ ਨੇ। ਜਿਹੜੇ ਪਸ਼ੂਆਂ 'ਚ ਗੁਣ ਨੇ ਉਹ ਬੰਦਿਆਂ 'ਚ ਹੈ ਨਹੀਂ ਗੇ। ਕੀ ਗੁਣ ਹੈ? ਖੜ ਖਾਵੇ ਅੰਮ੍ਰਿਤ ਦੇ, ਖਾਂਦੇ ਨੇ ਤੂੜੀ ਕੜਵ, ਪਰ ਉਹਦੇ ਬਦਲੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ। ਅਸੀਂ ਇਹ ਜੇ ਭਾਫਾਂ ਨਿਕਲਦੀਆਂ ਸੁਗੰਧੀਆਂ ਵਾਲੀਆਂ ਪਦਾਰਥ ਖਾਂਦੇ ਹਾਂ, ਅਸੀਂ ਉਲਟੇ ਸਤਸੰਗ ਦੁੱਧ ਤਾਂ ਨਹੀਂ ਦਿੰਦੇ, ਅਸੀਂ ਉਲਟੇ ਗਾਲਾਂ ਕੱਢਦੇ ਹਾਂ, ਉਲਟਾ ਸਤਸੰਗ ਔਗੁਣ ਕਮਾਉਂਦੇ ਹਾਂ। ਉਹਨਾਂ 'ਚ ਚੰਗਿਆਈਆਂ ਹਨ ਪਸ਼ੂਆਂ ਵਿੱਚ, ਉਹਨਾਂ ਨੂੰ ਦੁਨੀਆਂ ਉਸਤ ਕਰਦੀ ਹੈ, ਤੇ ਲੇਕਿਨ ਉਹ ਗੁਣ ਸਾਡੇ ਵਿੱਚ ਨਹੀਂ ਹਨ।
ਨਾਮ ਵੀ ਹੋਣੇ ਆਦਮੀ,
ਜਿਹੜੇ ਨਾਮ ਤੋਂ ਖਾਲੀ ਬੰਦੇ ਹਨ,
ਜਗ ਜੀਵਨ ਕਰਮ ਕਰੇ,
ਉਹ ਜਿਹੜੇ ਪੁੱਠੇ ਕਰਮ ਕਰਦੇ ਉਹਨਾਂ ਜੀਵਨ ਤਰਕਾਰ ਹੈ, ਪਸ਼ੂਆਂ ਨਾਲੋਂ ਵੀ ਤਰਕਾਰ ਹੈ, ਉਹ ਪਸ਼ੂਆਂ ਦੇ ਵੀ ਤੁਲ ਨਹੀਂ ਹਨ।
ਨੇੜਾ ਹੈ ਦੂਰ ਨਾ ਜਾਣੇ ਹੋ,
ਜਿਹੜਾ ਤੂੰ ਠਾਕਰ ਨੂੰ ਦੂਰ ਮੰਨਦਾ ਨਾ, ਨੇੜਾ ਹੈ ਉਹ ਪਰਮੇਸ਼ਰ, ਨੇੜੇ ਤੋਂ ਨੇੜੇ ਹੈ, ਦੂਰ ਨਾ ਜਾਣੇ।
ਨਿਤ ਸਾਰੇ ਸੰਭਾਲੇ,
ਨਿਤ ਸਾਰੇ ਸੰਭਾਲੇ, ਨਿਤਾਪਤੀ ਸਾਰਿਆਂ ਦੀ ਸੰਭਾਲ ਕਰਦਾ ਹੈ, ਇਹੋ ਜਿਹਾ ਸਾਡਾ ਠਾਕਰ ਹੈ। ਪਰਮੇਸ਼ਰ ਉਹ ਸਾਰਿਆਂ ਨੂੰ ਰੋਜੀ ਦਿੰਦਾ,
ਜੋ ਦੇਵਾ ਸੋ ਖਾਵਣਾ,
ਜੋ ਭਾਈ ਉਹ ਦਿੰਦਾ ਹੈ ਜੀਵਾਂ ਨੇ ਖਾਣਾ ਹੈ ਪਰਮੇਸ਼ਰ।
ਕਹੋ ਨਾਨਕ ਸਾਚਾ ਹੈ,
ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਪੰਡਿਤ ਜੀ ਉਹ ਇਹੋ ਜਿਹਾ ਸੱਚ ਸਰੂਪ ਹੈ, ਇਹੋ ਜਿਹੇ ਸੱਚ ਸਰੂਪ ਦੀ ਪੂਜਾ ਕਰਿਆ ਕਰ। ਜੇ ਤੈਨੂੰ ਪੂਜਾ ਕਰਨ ਦਾ ਚਾਹ ਹੈ ਐਵੇਂ ਪੱਥਰ ਦੀ ਮੂਰਤੀ ਨਵਾ ਕੇ ਧੂਪ ਦੀਪ ਜੋਤ ਜਗਾ ਦੇਣੀ, ਇਹਦੇ ਨਾਲ ਕਲਿਆਣ ਨਹੀਂ। ਪੂਜਾ ਕੀਤਾ ਨਾਮ ਧਿਆਈ ਹੈ, ਪ੍ਰਭ ਪੂਜੋ ਨਾਮ ਅਰਾਧ, ਨਾਮ ਦਾ ਅਰਾਧਨ ਕਰਨਾ ਪੂਜਾ ਵਿੱਚ ਜ਼ਰੂਰੀ ਹੈ। ਜੇ ਇਕੱਲੀ ਪੂਜਾ ਹੀ ਕਰਦਾ ਹੈ ਨਾ, ਪੂਜਾ ਦੀ ਆਸ ਰੱਖ ਕੇ ਕਿ ਲੋਕ ਪੂਜਾ ਕਰਨਗੇ ਮੈਂ ਚੱਕੂੰਗਾ, ਉਹ ਪੂਜਾ ਸਫਲੀ ਨਹੀਂ ਹੈ। ਜਿਸ ਵੇਲੇ ਜਿਵੇਂ ਆਪਣੇ ਇਸ਼ਟ ਦੀ ਸੇਵਾ ਕਰਨੀ ਹੈ, ਨਾਲ ਦੀ ਨਾਲ ਨਾਮ ਦੀ ਭਾਵਨਾ ਨਾਲ ਜਪਣਾ, ਫਿਰ ਭਾਈ ਸਫਲੀ ਹੁੰਦੀ ਹੈ। ਕਿਉਂ ਸਤਿ ਸੰਗੀ ਪੰਡਿਤ ਨੂੰ ਅੰਮ੍ਰਿਤਮਈ ਉਪਦੇਸ਼ ਦੇ ਕੇ ਨਿਹਾਲ ਕੀਤਾ। ਤੋ ਸਤਿ ਸੰਗਤ ਜੀ, ਅੱਜ ਕੱਤਕ ਦੇ ਮਹੀਨੇ ਦੀ ਸੰਕ੍ਰਾਂਤ ਹੈ, ਚੰਦਰਮਾ ਦੇ ਧਰਤੀ ਦੇ ਇਰਦ ਗਿਰਦ ਜੋ ਘੁੰਮ ਰਿਹਾ ਹੈ, 27 ਨਛੱਤਰ ਹਨ। ਚੰਦਰਮਾ ਦੇ ਹਿਸਾਬ ਨਾਲ ਮਹੀਨਾ 27 ਦਿਨਾਂ ਦਾ ਹੁੰਦਾ ਹੈ। ਜਿਹੜਾ ਵਿਕਰਮੀ ਸੰਮਤ ਹੈ ਉਹ ਉਸ ਹਿਸਾਬ ਨਾਲ ਚੱਲ ਰਿਹਾ। ਆਪਾਂ ਦੂਸਰੇ ਸਾਲ ਨੂੰ ਨਾਲ ਲੈਂਦੇ ਹਾਂ, ਪਰ ਜਿਹੜੇ ਸਾਲ ਨੇ ਸਹੀ ਸਹੀ ਹਿਸਾਬ ਆ ਜਿਹੜਾ ਆਪਣੇ ਭਾਰਤ ਵਰਸ਼ ਦਾ ਹੀ ਹੈ। ਇਹ ਜਿਹੜੇ ਅੰਗਰੇਜ਼ਾਂ ਦੇ ਸਾਲ ਨੇ ਇਹਨਾਂ 'ਚ ਬੜੀ ਭਾਰੀ ਗੜਬੜ ਹੋ ਜਾਂਦੀ। ਪਿੱਛੇ ਇਹਨਾਂ ਦੀਆਂ ਲਾਇਬ੍ਰੇਰੀਆਂ 'ਚ ਪੁਸਤਕ ਪੜ੍ਹ ਕੇ ਦੇਖੋ, 1882 ਵਿੱਚ ਇਹਨਾਂ ਨੇ 5 ਅਕਤੂਬਰ ਨੂੰ 15 ਅਕਤੂਬਰ ਮੰਨ ਲਿਆ। ਜਦ ਦੇਖਿਆ ਵੀ ਸਾਡਾ ਤਾਂ ਰੁੱਤਾਂ ਦੀਆਂ ਵੱਧ ਘੱਟ ਹੁੰਦੀਆਂ ਜਾਂਦੀਆਂ, ਸਿੱਖਾ ਹੋ ਕੀ ਗਿਆ। ਕਿਉਂ ਚੌਥੇ ਸਾਲ ਇਹ ਜਿਹੜੇ 24 ਘੰਟੇ ਵਧਾਉਂਦੇ ਹਨ, 29 ਦੀ ਫਰਵਰੀ ਕਰਦੇ ਹੈ, ਇਹ ਸਤਿ ਸੰਗਤ ਜੀ 11 ਮਿੰਟ 14 ਸਕਿੰਟ ਵੱਧ ਵਧਾ ਲੈਂਦੇ। ਇੰਨੇ ਘੱਟ ਵਧਾਉਣੇ ਚਾਹੀਦੇ ਹੈ। ਹਜ਼ਾਰਾਂ ਸਾਲਾਂ 'ਚ ਸਤਿ ਸੰਗਤ ਜੀ ਹੌਲੀ ਹੌਲੀ ਫਰਕ ਪੈਂਦਾ ਅਤੇ ਪਿੱਛੇ ਹਟ ਜਾਂਦੇ ਨੇ। ਇਹ ਕੀ ਫਿਰ ਹਿਸਾਬ ਹੋਇਆ ਇਹਨਾਂ ਦਾ? ਸਹੀ ਸਾਡੇ ਲੋਕਾਂ ਦਾ ਹਿਸਾਬ ਬਿਲਕੁਲ ਸਹੀ ਹੈ। ਅਸੀਂ ਕੀ ਕਹਿੰਦੇ ਹਾਂ ਉਹਦੇ 'ਤੇ ਬਿੱਲਾ ਲਾ ਦਿੰਦੇ, ਤਾਂ ਹਿੰਦੂ ਮਤ ਹੈ ਜੀ। ਸਤਿ ਸੰਗਤ ਜੀ ਜਿਹੜਾ ਮੈਥੇਮੈਟਿਕਸ ਦਾ ਸਬਜੈਕਟ ਹੈ ਉਹ ਹਿੰਦੂਆਂ ਦਾ ਕਿ ਜਾਂ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ? ਵਿੱਦਿਆ ਤਾਂ ਸਾਰਿਆਂ ਦੀ ਸਾਂਝੀ ਹੈ। ਮਿਹਨਤ ਕਰਨੀ, ਉਹਨੂੰ ਭੁੱਖਣਾ, ਇਹ ਸਿਆਣਿਆਂ ਦਾ ਕਰਮ ਹੈ, ਮੂਰਖਾਂ ਦਾ ਤਾਂ ਨਹੀਂ ਹੈ। ਇਸ ਕਰਕੇ ਸਤਿ ਸੰਗਤ ਜੀ ਇਹ ਜਿਹੜਾ ਮਹੀਨੇ ਹਨ, ਵਿਕਰਮਾ ਸੰਮਤ ਚੱਲ ਰਿਹਾ, ਇਹ ਬਿਲਕੁਲ ਸਹੀ ਚੱਲ ਰਿਹਾ। ਬੜਾ ਤਪੱਸੀ ਰਾਜਾ ਸੀ ਜਿਹਦੇ ਤਪ ਦਾ ਪ੍ਰਤਾਪ ਅੱਜ ਥਾਈਂ ਭਾਰਤ ਵਰਸ਼ ਵਿੱਚ ਸੰਮਤ ਉੱਗਾ ਹੈ। ਨਹੀਂ ਤਾਂ ਬੜੇ ਬੜੇ ਰਾਜਿਆਂ ਨੇ ਸੰਮਤ ਚਲਾਏ, ਹੌਲੀ ਹੌਲੀ ਖੜਦੇ ਗਏ, ਭੁੱਲਦੇ ਗਏ। ਤੁਰਕਾਂ ਨੇ ਹਿਜਰੀ ਸੰਮਤ ਨੂੰ ਮੰਨ ਲਿਆ, ਜਦੋਂ ਵਿਛੋੜਾ ਪਿਆ ਮੁਹੰਮਦ ਨੂੰ ਮੱਕੇ ਤੋਂ ਮਦੀਨੇ, ਜਿੱਦਣ ਪਹੁੰਚਿਆ ਵਿਚਾਰਾ ਦੇਵਤਾ ਦਾ ਮਾਰਿਆ ਹੋਇਆ, ਦੰਦ ਭਨਾ ਕੇ ਦੂਸਰੀ ਪਾਰਟੀ ਤੋਂ ਮਸਾਂ ਬਚਿਆ, ਜਾਨ ਬਚਾਈ ਮੁਹੰਮਦ ਨੇ, ਉਹਨੂੰ ਹਿਜਰ ਦਾ ਦਿਨ ਕਹਿੰਦੇ ਆ ਵਿਛੋੜੇ। ਉੱਥੋਂ ਹਿਜਰੀ ਸੰਮਤ ਤੋਰਿਆ, ਉਹ ਬਹੁਤ ਚਿਰ ਬਾਅਦ ਚੱਲਿਆ, ਤਕਰੀਬਨ ਈਸਵੀ ਤੋਂ ਵੀ ਬਾਅਦ 600 ਸਾਲ ਬਾਅਦ ਚੱਲਿਆ ਹੈ। ਐਸੇ ਸੰਮਤਾਂ ਦੀ ਵਿਚਾਰ ਹੈ। ਲੇਕਿਨ ਸੰਕ੍ਰਾਂਤ ਹੈ ਜਿਹੜੀ, ਇਹ ਸਤਸੰਗ ਜੀ ਸੂਰਜ ਦੇ ਹਿਸਾਬ ਨਾਲ ਹੈ। ਸੂਰਜ ਵੀ ਗਰਦਿਸ਼ ਕਰਦਾ ਹੈ, ਇਹ ਵੀ ਸਤਸੰਗ ਜੀ ਸਾਲ ਵਿੱਚ ਚੱਕਰ ਲਾਉਂਦਾ 12 ਮਹੀਨੇ। ਲੇਕਿਨ ਮਹੀਨਿਆਂ ਦੇ ਨਾਂ ਨੇ ਜਿਹੜੇ ਉਹ ਨਛੱਤਰਾਂ ਦੇ ਹਿਸਾਬ ਦੇ ਨਾਲ ਹਨ। ਜਿਹੜੇ ਸਤਸੰਗ ਜੀ ਨਛੱਤਰ ਦੇ ਵਿੱਚ ਮਹੀਨਾ ਚੜ੍ਹਦਾ ਹੈ, ਇਹ ਕਾਰਤਕਾ ਨਛੱਤਰ ਸਤਸੰਗ ਜੀ ਹੈ, ਜਿਸ ਕਰਕੇ ਕੱਤਕ ਦਾ ਮਹੀਨਾ ਨਾਂ ਰੱਖਿਆ ਗਿਆ ਹੈ। ਸੋ ਰਹੁ ਵਿਚਾਰ, ਐਸੀ ਸੂਖਮ ਵਿਚਾਰ ਵਿੱਚ ਆਪਾਂ ਪ੍ਰਵਿਰਤ ਫਿਰ ਹੋਵਾਂਗੇ। ਆਪਾਂ ਇਹ ਦੇਖਣਾ ਕਿ ਸਤਿਗੁਰਾਂ ਨੇ 12 ਮਹਾਂ ਉਚਾਰਨ ਕੀਤਾ, 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, ਕੈਸਾ ਉਪਦੇਸ਼ ਦਿੱਤਾ ਇਕੱਲੇ ਇਕੱਲੇ ਮਹੀਨੇ ਵਿੱਚ, ਉਹ ਆਪਾਂ ਸਾਰਗ੍ਰਹੀ ਵਿਰਤੀ ਦੁਆਰਾ ਉਹਦੇ ਅਰਥਾਂ ਨੂੰ ਵਿਚਾਰ ਕੇ ਹਿਰਦੇ 'ਚ ਵਸਾਉਣਾ ਹੈ। ਆਪ ਜੀ ਨੇ ਭਾਵੇਂ ਅਸੀਂ ਕਹਿੰਦੇ ਹਾਂ ਜੀ ਪੂਰਨਮਾਸ਼ੀਆਂ ਸੰਗਰਾਂਦਾਂ ਆ ਪਿੱਛੇ ਜੇ ਬੜੀ ਸਤ ਸੰਗਤ ਜੀ ਹਵਾ ਚੱਲੇ ਚਲਾਈ ਸ਼੍ਰੋਮਣੀ ਕਮੇਟੀ ਨੇ ਪ੍ਰਚਾਰਕਾਂ ਨੇ ਬੰਦ ਕਰ ਦਿਓ ਮਨਾਉਣੀਆਂ ਇਹ ਦੁਸਹਿਰੇ ਦੀਵਾਲੀਆਂ ਬੰਦ ਕਰ ਦਿਓ ਇਹ ਹਿੰਦੂਆਂ ਦੇ ਨੇ। ਦੱਸੋ ਸਤ ਸੰਗਤ ਜੀ ਇੱਦੋਂ ਵੱਡੀ ਧਰਨਾ ਕੀ ਹੋਊਗੀ, ਮੂਰਖਤਾਈ ਕੀ ਹੋਵੇਗੀ। ਖਿੱਤੀ ਗੌੜੀ ਦੁਆਰਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ, ਸਿੱਤਾਂ ਦੁਆਰਾ, ਸੱਤਾਂ ਦਿਨਾਂ ਦੁਆਰਾ ਦਿੱਤਾ, ਬਾਰਾਂ ਮਹਾਂਮਹੀਨਿਆਂ ਦੁਆਰਾ ਦਿੱਤਾ। ਕੀ ਇਹ ਕੱਲ੍ਹ ਨੂੰ ਕਹਿੰਦੇ ਜੇ ਤਾਂ ਬਾਣੀ ਵੀ ਕੱਢ ਦਿਓ, ਫਿਰ ਇਹੋ ਜਿਹੇ ਵੀ ਮਦੇਸ਼ ਪੈਦਾ ਹੋ ਜਾਣਗੇ ਜੋ ਜਿਵੇਂ ਵੀ ਸਤਿਗੁਰਾਂ ਨੇ ਭਾਈ ਉਪਦੇਸ਼ ਦਿੱਤਾ ਕਿਸੇ ਸਮੇਂ ਅਨੁਸਾਰ ਘੜੀਆਂ ਅਨੁਸਾਰ ਉਹ ਸਤਸੰਗ ਜੀ ਸਫਲਾ ਹੀ ਸਫਲਾ ਹੈ। ਆਓ ਪ੍ਰੇਮੀਓ, ਅੱਜ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਥਾਂ ਥਾਂ 'ਤੇ ਸੰਗਤਾਂ ਨੇ ਪੁਰਬ ਮਨਾਏ ਨੇ, ਆਪਾਂ ਵੀ ਇਕੱਤਰ ਹੋਏ ਹਾਂ। ਜੋ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਵੀ ਸਤਸੰਗੀ ਕੱਤ ਕਿਰਤ ਪਾਇਆ ਜੋ ਪ੍ਰਭ ਪਾਇਆ, ਦੀਪਕ ਸਹਿਜ ਵਲੈ ਤਤ ਜਲਾਇਆ, ਦੀਪਕ ਰਸੇਲੋ ਧਨ ਤਰ ਮੇਲੋ ਧਨੋ ਉਮਾ ਹੈ ਸਰਸੀ, ਅਵਗੁਣ ਮਾਰੀ ਮਰੇ ਨਾ ਸੀਜਿਆ ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਲ ਬੈਠੇ ਅਜੋ ਤਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ ਇਹ ਘੜੀ ਖੱਟ ਮਾਸਾ। ਹੇ ਵਾਹਿਗੁਰੂ, ਇੱਕ ਘੜੀ ਵਿਛੋੜੇ ਦੀ ਸਾਨੂੰ ਛੇ ਛੇ ਮਹੀਨੇ ਦੀ ਪ੍ਰਤੀਤ ਹੋ ਰਹੀ ਹੈ, ਕਿਰਪਾ ਕਰਕੇ ਜਿਵੇਂ ਦਰਵਾਜ਼ਾ ਖੋਲ੍ਹ ਕੇ ਸਾਨੂੰ ਮਿਲਦੋ, ਮੂਹਰੇ ਦਰਵਾਜ਼ਾ ਬੰਦ ਹੋਵੇ। ਇਹ ਦਰਵਾਜ਼ਾ ਕਿਹੜਾ ਪੜਦਾ, ਜਿਹੜੇ ਸਾਡੇ ਅੰਦਰ ਕਪਟ ਹੈ, ਕਪਾਟ ਤਖਤਿਆਂ ਨੂੰ ਕਹਿੰਦੇ ਹਨ। ਸਾਡੇ ਅੰਦਰ ਜਿਹੜਾ ਕਪਟ ਹੈ ਸਤਸੰਗ ਜੀ, ਨਿਰਛਲ ਨਹੀਂ ਹਾਂ, ਇਹ ਕਪਟ ਰੂਪੀ ਕਪਾਟ ਮੂਹਰੇ ਲੱਗਿਆ ਹੋਇਆ ਹੈ, ਜਦੋਂ ਖੁੱਲ੍ਹ ਜਾਵੇਗਾ ਵਾਹਿਗੁਰੂ ਦੂਰ ਨਹੀਂ ਹੈ। ਵਿਛੋੜੇ ਦੇ ਦੁੱਖ ਵਿੱਚ ਮਹਾਰਾਜ ਸਾਨੂੰ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਲ ਮਿਲੀਏ ਪ੍ਰਾ ਤੁਧ ਭਗਵੰਤਾ। ਐਂ ਸਤਸੰਗ ਜੀ ਵਿਛੋੜੇ ਵਾਲੇ ਦੀ ਹਾਲਤ ਆਪਨੇ ਵਰਣਨ ਕੀਤੀ ਹੋਈ ਹੈ। ਸੋ ਇਹ ਬਾਣੀ ਔਖੀ ਸਮਝ ਕੇ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਬਾਬਾ ਬੁੱਢਾ ਜੀ ਨੇ ਸਤਸੰਗੀ ਬੇਨਤੀਆਂ ਕੀਤੀਆਂ। ਕੁਝ ਸਤਸੰਗੀ ਬਾਹਮਣ ਆਕੜਿਆ ਕਹਿੰਦਾ ਫਲਾ ਦੇਸ਼ ਮਹੀਨੇ ਦਾ ਸਾਤੋਂ ਸੁਣਦੇ ਹੋ, ਪੂਜਾ ਕਰਦੇ ਹੋ, ਮੰਨਦੇ ਹੋ ਗੁਰੂ ਅਰਜਨ ਦੇਵ ਜੀ ਨੂੰ, ਅਸੀਂ ਨਹੀਂ ਜਾ ਕੇ ਸੁਣਾਉਂਦੇ। ਸਿੱਖਾਂ ਨੇ ਕਿਹਾ ਮਹਾਰਾਜ ਕਿਸੇ ਗੁਜੋਗੇ ਸਾਨੂੰ ਕਾਹਨੂੰ ਛੱਡਦੇ ਹੋ, ਕਿਰਪਾ ਕਰੋ ਕਿਸੇ ਗੋਚਰੇ ਨਾ ਰਹੀਏ, ਆਪ ਹੀ ਕਿਰਪਾ ਕਰਕੇ ਉਪਦੇਸ਼ ਦਿਓ। ਸਤਿਗੁਰਾਂ ਨੇ ਬਾਰਾਂ ਮਹਾਂ ਉਚਾਰ ਕੇ ਨਾਲੇ ਸਿੱਖਿਆ ਦਿੱਤੀ, ਭਾਈ ਜਿੱਦਣ ਸੰਕ੍ਰਾਂਤ ਹੋਵੇ ਸੰਗਤ ਆਪਣੀ ਧਰਮ ਦੀ ਕਿਰਤ ਚੋਂ ਕੜਾਹ ਪ੍ਰਸ਼ਾਦ ਸਜਾ ਕੇ ਹਜ਼ੂਰੀ 'ਚ ਲਿਆਵੇ, ਨਾਲ ਹੀ ਵਿਚਾਰ ਕਰੇ, ਬਾਰਾਂ ਮਹਾਂ ਪੜ੍ਹੇ, ਉਸ ਤੋਂ ਬਾਅਦ ਸਾਰੀਆਂ ਸੰਗਤਾਂ ਅਰਦਾਸ ਕਰਨ। ਹੇ ਮਹਾਰਾਜ ਜੀ, ਉਸ ਤਰ੍ਹਾਂ ਤਾਂ ਸਦਾ ਹੀ ਆਪਦੇ ਚਰਨਾਂ ਤੋਂ ਸੁੱਖ ਮੰਨਦੇ ਹਾਂ, ਪਿੱਛੇ ਮਹਾਰਾਜ ਆਪਦੇ ਭਾਣੇ ਅਨੁਸਾਰ ਜਿੰਨਾ ਬਤੀਤ ਹੋਇਆ, ਅੱਗੇ ਮਹਾਰਾਜ ਜੇ ਕੋਈ ਸੰਕਟ ਆਵੇ ਆਪ ਸਾਡੀ ਬਹੁੜੀ ਕਰਨੀ। ਭਾਣਾ ਮੰਨਣ ਦੀ ਮਹਾਰਾਜ ਸਾਨੂੰ ਸਾਬਤ ਬਖਸ਼ੋ, ਜੇ ਸੰਕਟ ਹੈ ਸਾਡੇ ਕਰਮਾਂ 'ਚ ਉਹ ਵੀ ਮਹਾਰਾਜ ਅਸੀਂ ਉਹ ਨਹੀਂ ਕਹਿੰਦੇ ਹਟਾ ਦਿਓ, ਸਾਡੇ ਕਰਮਾਂ ਦਾ ਫਲ ਹੈ, ਉਹਨੂੰ ਝੱਲਣ ਦੀ ਤਾਕਤ ਬਖਸ਼ਿਓ, ਅਸੀਂ ਮਹਾਰਾਜ ਉਸ ਨੂੰ ਝੱਲ ਲਈਏ, ਜਿਸ ਕਰਕੇ ਨਿਬੜ ਜਾਵੇ। ਜੇ ਡਾਕਟਰ ਕਹਿ ਦੇਵੇ ਤੇਰੀ ਆਹ ਜਿਹੜੇ ਫੋੜਾ ਨਿਕਲਿਆ ਹੋਇਆ ਇਹਦੇ ਵਿੱਚ ਗਾਇ ਬਹੁਤ ਹੈ ਭਾਈ, ਜਿੰਨਾ ਚਿਰ ਨਹੀਂ ਕੱਢਾਂਗੇ ਰਾਮ ਨਹੀਂ ਆਉਣਾ, ਉਸ ਵੇਲੇ ਉਹ ਕਹੂਗਾ ਅੱਛਾ ਭਾਈ ਮੈਨੂੰ ਦਿਲ ਕੈੜਾ ਜਿਹਾ ਕਰ ਦੇਣਾ, ਤੇ ਫਿਰ ਡਾਕਟਰ ਜੀ ਤੂੰ ਦੱਬ ਕੇ ਕੱਢ ਦੀ, ਜਾਂ ਬੇਨਤੀ ਕਰੂਗਾ ਬਈ ਇਹ ਖਿਆਲ ਨਾ ਕੱਢੀ ਵਾਲਾ ਦੁੱਖ ਬਿਨਾਂ ਲੱਗੇ, ਪਰ ਉਹ ਗਾਇ ਤਾਂ ਕੱਢੀ ਬਿਨਾਂ ਫੋੜੇ ਨੇ ਰਾਜੀ ਨਹੀਂ ਹੋਣਾ, ਰਾਤ ਤਾਂ ਕੱਢਣੀ ਪਵੇਗੀ। ਇਸ ਤਰ੍ਹਾਂ ਜਿਹੜੇ ਅਸੀਂ ਪਾਪ ਕੀਤੇ ਨੇ ਉਹਨਾਂ ਦਾ ਦੁੱਖ ਤਾਂ ਸਤਸੰਗਤ ਜੀ ਜਿੱਥੇ ਆਉਣਾ ਹੈ ਉੱਥੇ ਝੱਲਣ ਦੀ ਬਖਸ਼ਿਸ਼ ਵੀ ਵਾਹਿਗੁਰੂ ਹੀ ਬਖਸ਼ਦਾ ਹੈ। ਹੇ ਮਹਾਰਾਜ ਕਿਰਪਾ ਕਰਿਓ, ਜਿਹੜਾ ਸਾਡੇ ਕਰਮਾਂ ਅਨੁਸਾਰ ਦੁੱਖ ਹੈ ਉਹ ਅਸੀਂ ਝੱਲ ਸਕੀਏ, ਔਰ ਤੇਤੋਂ ਬੇਮੁੱਖ ਨਾ ਹੋਈਏ। ਜਿਹੜਾ ਤੂੰ ਸਾਨੂੰ ਪਦਾਰਥਕ ਸੁੱਖ ਦੇਵੇਂ ਉਹਦੇ ਵਿੱਚ ਤੈਨੂੰ ਭੁੱਲ ਨਾ ਜਾਈਏ, ਇਹ ਬੇਨਤੀ ਕਰਨੀ ਹੈ ਹਰ ਮਹੀਨੇ। ਜਿਹੜਾ ਜੇ ਮਹਾਰਾਜ ਸਾਨੂੰ ਸੁੱਖ ਦੇਵੇਂ, ਤੰਦਰੁਸਤੀ ਦੇਵੇਂ, ਤੰਦਰੁਸਤੀ ਵਿੱਚ ਅਸੀਂ ਕਿਤੇ ਇੱਥੇ ਮਾਇਆ 'ਚ ਨਾ ਰਚੇ ਰਹੀਏ, ਫਿਰ ਵੀ ਸਵਾਸ ਸਵਾਸ ਤੇਰਾ ਨਾਮ ਜਪੀਏ, ਦੁੱਖ ਲਾਗੇ ਤਾਂ ਨਾਮ ਪੁਕਾਰਾ ਹੈ, ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬੋਹਰ ਹੈ ਬਿਤ। ਜਿਹਾ ਜਿਹਾ ਕੰਮ ਪਏ ਤੇ ਧਿਆਨ ਧਿਆਨ ਲਾ ਲਾ ਕੇ ਵਾਹਿਗੁਰੂ ਨੂੰ ਚਿਤਵਦੇ ਹਾਂ, ਜੇ ਸੁੱਖ ਵਿੱਚ ਚਿਤਵਦੀਏ ਤਾਂ ਅਮਰਾਪੁਰੀ ਵਿੱਚ ਸੱਚਖੰਡ ਵਿੱਚ ਵਾਸਾ ਹੋ ਜਾਵੇ। ਹੇ ਮਹਾਰਾਜ, ਜੇ ਤੂੰ ਸਾਨੂੰ ਕਰਮਾਂ ਅਨੁਸਾਰ ਸੁੱਖ ਦੇਵੇਂ ਤਾਂ ਸਾਡੀ ਬੇਨਤੀ ਹੈ ਇਹਨਾਂ ਦੁਨੀਆਂ ਦੇ ਪਦਾਰਥਾਂ ਦੇ ਸੁੱਖਾਂ 'ਚ ਲੱਗ ਕੇ ਤੈਨੂੰ ਕਿਤੇ ਭੁੱਲ ਨਾ ਜਾਈਏ, ਇਹ ਵੀ ਸਾਡੇ 'ਤੇ ਕਿਰਪਾ ਕਰੇ। ਜੇ ਸਾਡੇ ਪੂਰਵ ਦੇ ਪਾਪਾਂ ਕਰਕੇ ਕੋਈ ਰੋਗ ਸੋਗ ਆਉਣਾ ਹੈ ਗੁਰੂ ਗਰੀਬ ਜੀ ਨੂੰ ਰਾਜ ਕਿਰਪਾ ਕਰੋ, ਉਹਨੂੰ ਝੱਲਣ ਦਾ ਬਲ ਬਖਸ਼ਿਓ। ਇਹ ਗੁਰਸਿੱਖ ਦੀਆਂ ਬੇਨਤੀਆਂ ਨੇ ਆਪਣੇ ਇਸ ਮੂਹਰੇ। ਕਦੇ ਨਹੀਂ ਕਹਿਣਾ ਦੁੱਖ ਹਟਾ ਲਓ ਜੀ, ਸੁੱਖ ਦੇ ਦਿਓ ਜੀ, ਕਰਮ ਫਲ ਭੋਗਣਾ ਨਹੀਂ। ਅਵਸ਼ਮੇ ਭੁਗਤਵਿਅੰ ਕਰਤਾ ਕਰਤੋ ਸੁਭੰਗ ਭੁਗਤਿੰਗ ਨਾ ਕੀਤੇ ਕੁੱਟ ਜਨਮ ਜਦੀ ਰਪੇ। ਜਿੰਨਾ ਚਿਰ ਸਤ ਸੰਗਤ ਜੀ ਜੇ ਨਹੀਂ ਭੋਗੋਗੇ ਤਾਂ ਪਿਆ ਰਹੂ, ਫਿਰ ਕਦੇ ਤਾਂ ਭੋਗੋਗੇ ਹੀ। ਰਾਜੇ ਅੱਜ ਵਾਂਗੂ ਨਿੱਧ ਤਾਂ ਖਾਣੀ ਪੈਣੀ ਆ। ਨਿੱਧ ਦਾਨ ਕਰ ਦਿੱਤੀ ਸਾਧ ਨੂੰ, ਵਧਣ ਲੱਗ ਗਿਆ ਦਾਨ, ਸ਼ਿਕਾਰ ਗਿਆ। ਕਹਿੰਦਾ ਓਏ ਸਾਧ ਨੇ ਕੋਈ ਊਠ ਨਹੀਂ ਰੱਖਿਆ, ਘੋੜਾ ਨਹੀਂ ਰੱਖਿਆ, ਨਿੱਧੇ ਦੇ ਕਿੱਥੇ ਪਈ ਹੈ? ਪੁੱਛਿਆ ਸੰਤ ਜੀ ਨਿੱਧ। ਕਹਿੰਦੇ ਭਾਈ ਜਿਉਂ ਨਹੀਂ ਕਿਹਾ ਵੀ ਤੂੰ ਹੀ ਪਾਈ ਹੈ? ਕਹਿੰਦੇ ਭਾਈ ਕੋਈ ਰਾਜਾ ਸੀ ਪ੍ਰੇਮੀ, ਸਿੱਖਿਆ ਨੂੰ ਕਿਹਾ ਸੀ, ਉਹਨੇ ਨਿੱਧ ਪਾ ਸੀ ਮੇਰੇ ਪੱਲੇ 'ਚ, ਉਹਦਾ ਦਾਨ ਕੀਤਾ ਵੱਧ ਰਿਹਾ। ਸੋਚਣ ਲੱਗ ਗਿਆ ਕਹਿੰਦੇ ਤਾਂ ਮੇਰਾ ਹੀ ਪਾਪ ਕੀਤਾ ਹੋਇਆ, ਮੈਂ ਖਿੱਚ ਕੇ ਪਾਈ ਸੀ ਵੀ ਮੈਂ ਸਾਥੀਆਂ ਇਸ ਵੇਲੇ ਖੜਾ, ਇਹ ਸਾਧ ਮੇਰੇ ਕੋਲ ਕੀ ਭਾਲਦਾ? ਕਹਿੰਦੇ ਜੀ ਇਹ ਖਤਮ ਕਿਵੇਂ ਹੋਊ? ਕਹਿੰਦੇ ਸਾਰੇ ਲੋਕ ਨਿੰਦਿਆ ਕਰਨ ਫਿਰ ਖਤਮ ਹੋ ਜੂ। ਰਾਜੇ ਨੇ ਭੇਸ ਬਦਲ ਕੇ ਸਤਸੰਗੀ ਸਾਰੇ ਰਾਜ ਵਿੱਚ ਫਿਰਿਆ। ਦੇਖੋ ਇਹ ਰਾਜਾ ਅੱਜ ਕਿੰਨਾ ਮੂਰਖ ਹੈ, ਕਿੰਨਾ ਪਾਪੀ ਹੈ, ਸਾਧਾਂ ਨੂੰ ਨਿੱਧ ਪਾਈ ਹੈ। ਇਹੋ ਜਿਹਾ ਰਾਜਾ ਹੀ ਪਾਪੀ ਹੋਊ? ਕੋਈ ਕਿਸੇ ਨੂੰ ਕੀ ਪਤਾ ਸੀ ਵੀ ਇਹੀ ਰਾਜਾ ਅੱਜ ਹੈ? ਸਾਰਿਆਂ ਕੋਲੋਂ ਨਿੰਦਿਆ ਕਰਵਾਈ, ਉਹ ਸਾਰੀ ਸਤਸੰਗਤ ਜੀ ਨਿੱਧ ਲੋਕ ਖਾ ਗਏ, ਨਿੰਦਿਆ ਘੱਟ ਗਈ। ਜਦੋਂ ਫਿਰ ਦਰਸ਼ਨਾਂ ਨੂੰ ਗਿਆ, ਉਹ ਹਾਥੀ ਦਾ ਲੇਡਾ ਵੀ ਵੱਡਾ ਹੁੰਦਾ, ਉਹ ਮੰਜਵੇਂ ਇੱਕ ਪਿਆ। ਕਹਿੰਦੇ ਸੰਤ ਜੀ ਆਹ ਰਹਿ ਗਿਆ? ਕਹਿੰਦੇ ਹਾਂ ਭਾਈ ਇਹ ਤਾਂ ਰਹਿ ਗਿਆ, ਇੰਨਾ ਕੀ ਤਾਂ ਪਾਇਆ ਸੀ, ਉਹ ਤਾਂ ਅਸਲੀ ਅਸਲੀ ਹੁਣ ਰਹਿ ਗਿਆ, ਹੁਣ ਵਧਣੋਂ ਹਟ ਗਿਆ। ਕਹਿੰਦਾ ਜੀ ਇਹ ਖਾਣਾ ਪਊ? ਕਹਿੰਦੇ ਹਾਂ ਖਾਣਾ ਪਊ, ਤਾਂ ਹੀ ਦਾਨ ਜਿਹਾ ਜਿਹਾ ਕੀਤਾ ਉਹ ਜਿਹਾ ਫਲ ਭੁਗਤਣਾ ਪਵੇਗਾ। ਕਹਿੰਦੇ ਜੀ ਇਹ ਤਾਂ ਹੁਣ ਕ੍ਰਿਤੀ ਵੀ ਨਿੱਧ ਪਹੁੰਚ ਪਾਉਣੀ ਤਾਂ ਬੜੀ ਔਖੀ ਹੈ, ਇਹਦੀ ਯੁਗਤੀ ਦੱਸ ਦਿਓ। ਕਹਿੰਦੇ ਇੰਨੇ ਕੋਹ 'ਤੇ ਇੱਕ ਬ੍ਰਹਮ ਗਿਆਨੀ ਸਾਧੂ ਬੈਠਾ ਹੈ, ਜੇ ਉਹ ਕਹਿ ਦੇਵੇ ਹਾਂ ਬਈ ਬਹੁਤ ਮਾੜਾ ਕੰਮ ਕੀਤਾ ਰਾਜੇ ਅੱਜ ਨੇ, ਸਾਧੂ ਦੀ ਝੋਲੀ 'ਚ ਭਿੱਖਿਆ ਨਿੱਧ ਪਾਈ ਹੈ, ਇੰਨਾ ਬਚਨ ਕਹਿ ਦੇਵੇ ਇਹ ਵੀ ਉੱਡ ਜੂਗੀ ਸਾਰੀ। ਰਾਜਾ ਸਤਸੰਗਤ ਜੀ ਭੇਖ ਬਦਲਾ ਕੇ ਜਾ ਰਿਹਾ ਮਹਾਤਮਾ ਕੋਲੇ। ਹੁਣ ਉਹ ਤਾਂ ਅੰਤਰ ਜਾਮੀ ਸੀ, ਰਾਜੇ ਅੱਜ ਨੂੰ ਦੇ ਕੇ ਹੱਸਣ ਲੱਗ ਗਿਆ ਬਈ ਇਹ ਛਲ ਕਰਨ ਆਇਆ, ਮੱਥਾ ਟੇਕਿਆ। ਦੇਖੋ ਸੰਤ ਜੀ ਕਹੇ ਜੇ ਰਾਜੇ ਆ ਗਏ, ਰਾਜੇ ਨੇ ਨਿੱਧ ਪਾ ਦਿੱਤੀ ਸਭ ਦੇ ਝੋੜੀ 'ਚ। ਸੰਤ ਕਹਿੰਦੇ ਇਹ ਤਹੀਂ ਖਾਣੀ ਹੈ, ਮੈਂ ਨਹੀਂ ਖਾਣੀ, ਜਾ ਕੇ ਇਹਨੂੰ ਤੂੰ ਹੀ ਖਾ, ਮੈਨੂੰ ਕੀ ਲੋੜ ਹੈ ਦੋਸ਼ ਰੋਪਣ ਦੀ? ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣ। ਫਿਰ ਮਸਾਂ ਸਤਸੰਗ ਚੂਰਨ 'ਚ ਪਾ ਪਾ ਕੇ ਨਿਬੇੜੀ, ਗਾਹਾਂ ਵਾਸਤੇ ਕੰਨਾਂ ਨੂੰ ਹੱਥ ਲਾ ਲਿਆ ਵੀ ਪੁੱਠਾ ਕੰਮ ਨਹੀਂ ਕਰਨਾ। ਸੋ ਆਪ ਜੀ ਸਤਸੰਗ ਜੀ ਕੱਤਕ ਦੇ ਮਹੀਨੇ ਦੁਆਰਾ ਗੁਰੂ ਅਰਜਨ ਦੇਵ ਜੀ ਉਪਦੇਸ਼ ਦੇ ਰਹੇ ਨੇ, ਆਪ ਸੁਣੋ।
ਸਤਮ ਕੱਤਕ ਕਰਮਕ ਮਾਵਣੇ,
ਕੱਤ ਕਰਮਕ ਮਾਵਣੇ ਪ੍ਰੇਮੀਓ, ਜਦੋਂ ਦੁੱਖ ਆਵਣੇ ਰੱਬ ਨੂੰ ਗਾਲਾਂ ਨਹੀਂ ਕੱਢਣੀਆਂ, ਜੇ ਸੁੱਖ ਆਵਣੇ ਤਾਂ ਬੇਮੁੱਖ ਨਹੀਂ ਹੋਣਾ, ਤੇ ਰੱਬ ਦੀ ਕੀ ਇੱਥੇ ਲੱਤ ਅੜਦੀ ਸੀ, ਇੰਨੀ ਮਿਹਨਤ ਨਾਲ ਕਮਾਇਆ, ਸਭ ਕੁਛ ਐਂ ਕੀਤਾ ਮੈਂ ਕੀਤਾ, ਉਦੋਂ ਹੰਕਾਰੀ ਨਹੀਂ ਬਣਨਾ। ਇਹ ਮਨਮਤੀਆਂ ਦੀ ਆਦਤ ਹੈ, ਗੁਰਮੁਖ ਹੈ ਜਿਹੜਾ, ਜੇ ਦੁੱਖ ਆਵਣੇ ਹੇ ਮਹਾਰਾਜ ਸ਼ੁਕਰ ਹੈ ਮੇਰਾ ਕੋਈ ਸੰਕਟ ਸੀ ਇਹ ਨਿਬੇੜ ਦਿਓ, ਜੇ ਸੁੱਖ ਆਵਣੇ ਇਹ ਮਹਾਰਾਜ ਥੋੜ੍ਹੀ ਹੀ ਬਖਸ਼ਿਸ਼ਾਂ। ਇਹ ਗੁਰਮੁਖਾਂ ਦਾ ਸੁਭਾਅ, ਮਨਮਤੀ ਇਹ ਬਿਲਕੁਲ ਇਸ ਤੋਂ ਉਲਟ ਹਨ। ਤਾਂ ਆਪ ਨੂੰ ਕਹਿੰਦੇ ਕੱਤਕ ਨੂੰ ਕੱਤਣ ਦਾ ਹੁੰਦਾ ਹੈ, ਜਿਹਾ ਜਿਹਾ ਚਰਖੇ ਨਾਲ ਮਾਈ ਕੱਟਦੀ ਹੈ, ਜੇ ਮੋਟਾ ਕੱਟਦੀ ਹੈ ਤਾਂ ਮੋਟਾ ਪਹਿਨ ਲੂ, ਜੇ ਬਰੀਕ ਸਤਸੰਗੀ ਧਾਗਾ ਕੱਟਦੀ ਤਾਂ ਬਰੀਕ ਵਸਤਰ ਪਹਿਨ ਲੂ, ਜੇ ਮੋਟੇ ਸਤਸੰਗੀ ਪਾਪ ਕਰਾਂਗੇ ਤਾਂ ਉਹ ਜਿਹਾ ਜਾਮਾ ਦੋਜਕ ਦਾ ਪਹਿਨਾ ਦੇਣਗੇ, ਜੇ ਬਰੀਕੀ ਦੇ ਨਾਲ ਵਿਚਾਰ ਵਿੱਚ ਸੰਗਤ ਬਚਾਵਾਂਗੇ ਸਤਸੰਗ ਜੀ ਸੋਹਣਾ ਵਸਤਰ ਪਹਿਨਣਾ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਦੁੱਖ ਤੇ ਸੁੱਖ ਦੋ ਵਸਤਰ ਨੇ ਇੱਥੇ ਆ ਕੇ ਪਹਿਨ ਰਹੇ ਆ। ਆਪਾਂ ਕੋਈ ਹੈ ਜਿਹਨੇ ਦੁੱਖ ਨਹੀਂ ਕਦੇ ਪਹਿਨੇ ਆ, ਜਿਹਨੇ ਕਦੇ ਸੁੱਖ ਨਹੀਂ ਪਹਿਨੇ ਆ? ਇਹ ਵਸਤਰ ਆਪਣੇ ਕੱਤਰਾ ਕੱਤਿਆ ਹੋਇਆ ਹੈ। ਕੱਤਕ ਦੇ ਮਹੀਨੇ ਦੁਆਰਾ ਆਪ ਜੀ ਕਹਿੰਦੇ ਕੱਤ ਕਰਮ ਕਮਾਵਣੇ, ਜਿਹੜਾ ਵੀ ਸ਼ੁਭ ਅਸ਼ੁਭ ਕਰਮ ਕਰਦੇ ਆ ਇਹ ਸਰੀਰ ਚਰਖੇ ਨਾਲ ਕੱਤ ਆਪਦਾ ਹੀ ਕੱਤਿਆ ਹੋਇਆ ਹੈ। ਦੋਸ ਨਾ ਕਾਹੂ ਜੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਸਤਿ ਸੰਗਤ ਜੀ द्रौपदी नूं कौन नहीं जानदा है। पहले जन्म विच ही राजपुत्री सी, गंगा ते इशनान सहेलियां नाल करन गई। दुर्वासा सत संगत जी इशनान कर रहा सी, कृष्ण का गुरु। गंगा का पानी बहुत तेज है, जिहड़े जाके इशनान करदे उन्होंने देखिया ही है। पिछहरा हुंदा तां ना लैंदा, अगे लोग जिसी उन्हें लंगोटियां रखते होंगे। ओदी गठ कुदरती खुल गई लंगोटी की, पानी च लंगोटी रुड़ गई। हुण नगन नहाउणा भी औखा, गंगा फिर तीर्थ है, रिखी पानी च बैठा है, सोचदा है बई लंगोटी रुड़ गई, हुण बाहर किवें निकलां। दे पड़द हां, जदों लड़कियां देखियां सत संगी किनारे ते आईयां, कहिंदे पुत्री ओ मैनू संकट है, मैं इशनान कर रहा, मैनू कोई पड़दा दिओ, मेरी कपीन रुड़ गई है। इहने सत संगी राजकुआरी ने द्रौपदी ने पहले जन्म विच आप दी चमनी ला के लम्मी लीर सत संगी पाड़ के ना कठी करके भगा के ओहदे वल नू मारी, हाथी ना आई और भी रुड़ गई। वह थोड़ा जहा डूंघे पानी च बैठा सी, जिस करके बेपड़दना हो जाए। पाड़ लवे चुन्नी दी लीर, छिड़ देवे वह भी रुड़ जे। एन अखीरली लीर सत संगी चुन्नी दी, वह दरवाजे दे हाथ च आई, करके फड़दा सत संग जी जो बाहर आया, हाथ सिर से रख के कहना, हे पुत्री तू मेरा पड़दा कजिया है, तेरा पर्दा वाहिगुरू कजेगा। यह आशीर्वाद दिखी कीता होया ही सतसंग जी, जिहड़ा पुन्नदान है पाप उही सामने आया करदा है। दूसरियां लड़कियां दी अद्धी चुन्नी सिर ते लैके वह अपने बाप घर आई। जिहड़ा कीता होया परमेश्वर दे दर विच देर तो है, अधेर नहीं, उत्थे कुनिया नहीं, देर जरूर हैगी। दूसरे जनरल सत संग जी कपड़ कोट उसारियन, थके दूत ना पास पार पार बसांदी। अंदर सभा दुशासन ने मथे वार द्रौपदी आंदी, दुशासन की सभा चौजी सत संग जी खिच के लियाए कि नहीं, है कहते करो इस नंगी सभा दे विच खड़ी कर ली। सत संग जी ओ जेड़ा पर्दा ऋषि नूं दिता होया सी, कौन सी सत संग जी उसनूं नंगी करन वाला। भाई गुरदास जी गवाही है, पता नहीं सी लगता सारियों की नारी है कि नारियों की साड़ी है। एक साड़ी लाउण दूजी साड़ी विचों फिर प्रगट हो गए, इर्द गिर्द थान दे ढेर लग गए। द्रौपदी जिसनों हट गई, जिन्ने सभा के लोग बैठे सी ढेर ही ढेर देखते आ, कपड़ कोट वो सारे थके दूत ना पार बसांदी। थक गए दूत नगन करने वास्ते, पर नगन नहीं होई। क्यों? सिर्फ एक लीरदान, इको ही लीरदान की सी ना, वो इन्ना सत्संग जी बधी परमेश्वर ने लाज रखी। कत कर्म कुमार ने दोष ना कहूं जोग, ओदे मुकाबले से कौन हनुमान नू भुलिया होया। बड़ी कुर्बानी की प्रेते दे अंदर, आ दशहरा हुणे ही लंघ के गया। दादी दे लंका गढ़, वो पाड़ी दे रावण बण, थल बसल अण तोखी दे हरी, केवरुक छोटी में पीठ सदी। दशहरा नाम विच रामचंद्र ने दिता, जे किते कोई वस्त्र पाउंदा शरीर ते अग लग जांदी सी हनुमान नू। वस्त्र नसीब नहीं होया, पहले जन्म विच चोर सी, लोगों के कपड़े लाया करदा, रिखी घेर ले ना हो, कहिंदे साधो कपड़े, कहिंदे भी तू की करेगा, कहिंदे करना की है, कपड़े भी कदे बिरथे जांदे, मेरे परिवार पहन दू और न्याणियां नू पा दू। नहा ले कपड़े तौर ते सत संगत जी, कहिंदे बई नगन ताना ना कर, साडियां लंगोटियां तां रहन दे। केवल लंगोटियां ही छड़ियां, रिखियां दे वस्त्र सारे उतार ले। जांदे जांदे कहिंदे चंगा बई, पता नहीं लगता कदों शुभ कर्म से आ जाते जा माड़े कर्म। भावें तू कहते भविख में परमेश्वर की जिन्नी मर्जी भगती कर ली, पर तेरे शरीर वास्ते वस्त्र नहीं तैनू प्राप्त होगा। जो लोगों नंगे करता फिरदा है वह कद कजिया जाऊगा, जा तेनू वस्त्र नहीं नसीब होगा। अगले जन्म सत संग जी बड़ा भारी बजरंग बली, अज ताई समाज के अंदर ਧੰਨ ਹਨੂੰਮਾਨ, ਧੰਨ ਮਨੂ ਹਨੁਮਾਨ ਮੁੰਦੀ ਹੈ, ਪਵਨ ਪੁੱਤਰ ਹੈ, ਬੜੇ ਬੜੇ ਬੁੱਤ ਬਣਨ ਲੱਗ ਗਏ ਦੱਖਣ ਵਿੱਚ, ਸਤਸੰਗਤ ਜੀ ਇਸ ਦੇ ਸਾਰੇ ਇਸ ਦਾ ਪੂਜਨ ਕਰਦੇ। ਪਰ ਸਤਸੰਗਤ ਜੀ ਰਾਮ ਚੰਦਰ ਅਵਤਾਰ ਸੀ, ਉਹ ਵੀ ਇਹਦੇ ਸਰੀਰ ਨੂੰ ਕੱਜ ਨਹੀਂ ਸਕਿਆ, ਉਹ ਦੁਖੀਆਂ ਦਾ ਸ਼ਰਾਪ ਨੂੰ ਮੋੜ ਨਹੀਂ ਸਕਿਆ, ਕੇਵਲ ਸਤਸੰਗੀ ਸ਼ਹਿਰਾ ਹੀ ਪ੍ਰਾਪਤ ਹੋਇਆ। ਜੇ ਕਿਤੇ ਵਸਤਰ ਪਹਿਨਦਾ, ਕੋਈ ਰਾਮ ਚੰਦਰ ਦੇ ਕੋਲ ਵਸਤਰਾਂ ਦੀ ਕਮੀ ਤਾਂ ਨਹੀਂ ਸੀ, ਪਰ ਹਨੂੰਮਾਨ ਨੂੰ ਨਸੀਬ ਨਹੀਂ ਸੀ। ਇਹ ਨੰਗੇ ਪਿੰਡੇ ਰਹਿੰਦਾ, ਕਿਉਂ? ਪਹਿਲਾਂ ਚੋਰੀ ਕਰਦਾ ਰਿਹਾ, ਲੋਕਾਂ ਦੇ ਵਸਤਰ ਚੁਰਾਉਂਦਾ ਰਿਹਾ, ਜਿੱਥੋਂ ਮਿਲ ਜਾਂਦਾ ਵਸਤਰ। ਸਤਸੰਗਤ ਜੀ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਵੇ ਆ ਕਿਸੇ ਥਾਏ। ਸੋ ਕੱਤ ਕਰਮ ਕਮਾਵ ਨੇ ਦੋਸ ਨਾ ਕਾਹੂ ਜੋਗ, ਪਰਮੇਸ਼ੁਰ ਤੇ ਭੁੱਲਿਆ ਜਾਪਨ ਸੱਜੇ ਸੱਭੇ ਰੋਗ। ਜਿਹੜਾ ਭਾਈ ਵਾਹਿਗੁਰੂ ਨੂੰ ਭੁੱਲ ਜਾਵੇਗਾ, ਬੇਮੁੱਖ ਹੋ ਜਾਵੇਗਾ, ਇੱਕ ਰੋਗ ਨਹੀਂ, ਇੱਕ ਰੋਗ ਬਦਲਾ ਕੇ ਰੱਖ ਦਿੰਦਾ, ਸਾਰੇ ਸਰੀਰ ਦੇ ਸਤਸੰਗ ਰੋਮ ਰੋਮ ਚ ਰੋਗ ਪਾ ਜਾਂਦੇ ਨੇ ਉਹਦੇ। ਉਹ ਰੋਗੀ ਹੈ ਜਿਹਨੇ ਸਤਸੰਗ ਪਰਮੇਸ਼ੁਰ ਨੂੰ ਭੁਲਾ ਦਿੱਤਾ, ਜਿਹਦੇ ਪਰਮੇਸ਼ੁਰ ਚੇਤੇ ਹੈ ਉਹਨੂੰ ਕੋਈ ਰੋਗ ਨਹੀਂ, ਤੰਦਰੁਸਤੀ ਹੈ, ਉਹ ਕਿਸੇ ਰੋਗ ਦੀ ਪਰਵਾਹ ਹੀ ਨਹੀਂ ਕਰਦਾ, ਨਾ ਰੋਗ ਦਾ ਉਹਦੇ 'ਤੇ ਅਸਰ ਹੋਵੇ। ਸਭ ਤੋਂ ਵੱਡਾ ਹਉਮੈ ਦਾ ਰੋਗ ਹੈ, ਪਰਮੇਸ਼ੁਰ ਦਾ ਨਾਮ ਚੇਤੇ ਆਵੇ ਹਉਮੈ ਦਾ ਰੋਗ ਉੱਡ ਜਾਂਦਾ ਹੈ, ਨਹੀਂ ਤਾਂ ਭਾਈ ਹਉਮੈ ਦੇ ਰੋਗ ਨੇ ਦੁਨੀਆ ਤਬਾਹ ਕਰ ਦਿੱਤੀ। ਜਿੰਨੇ ਝਗੜੇ ਝੇੜੇ ਦੁਨੀਆ ਦੇ, ਇਹ ਹਉਮੈ ਦੇ ਰੋਗ ਕਰਕੇ ਹੀ ਨੇ। ਹਉਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹਉ ਨਾ ਹੈ, ਬੂਝੋ ਗਿਆਨੀ ਬੂਝਣੇ ਅਕਥ ਕਥਾ ਮਨਵਾ ਹੈ। ਸੋ ਸਤਸੰਗਤ ਜੀ ਪਰਮੇਸ਼ੁਰ ਤੋਂ ਭੁੱਲ ਕੇ, ਹਉਮੈ ਤਾਂ ਮਨ ਦਾ ਰੋਗ ਹੈ, ਤਨ ਦੇ ਵੀ ਸਤਸੰਗ ਰੋਗ ਚਿੰਬੜਦੇ ਹਨ।
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ।
ਦੂਸਰਾ ਕੀ ਹੈ, ਜਿਹੜੇ ਪਰਮੇਸ਼ੁਰ ਤੋਂ ਬੇਮੁਖ ਹੋ ਗਏ ਹਨ, ਮਾਨਸ ਦੇਹੀ ਹੋਵੇ ਔਰ ਪਰਮੇਸ਼ੁਰ ਤੋਂ ਅਸੀਂ ਬੇਮੁਖ ਹੋ ਜਾਈਏ, ਉਹਨੂੰ ਭਾਈ ਜਨਮਾਂ ਜਨਮਾਂ ਦੇ ਵਿਛੋੜੇ ਲੱਗ ਜਾਂਦੇ, ਮੁੜ ਕੇ ਆ ਮਾਨਸ ਦੇਹੀ ਨਹੀਂ ਮਿਲਦੀ। ਇੱਕ ਤਾਂ 184 ਦਾ ਖੂਨਾਂ ਦਾ ਚੱਕਰ ਸਤਸੰਗ ਜੀ ਐਸਾ ਪੈ ਵਾਹ ਪੈ ਜਾਂਦਾ ਹੈ, ਥਾਂ ਥਾਂ ਤੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਬੇਅੰਤ ਸਤਸੰਗ ਜੂਨਾ ਚੇ ਤੁਰਿਆ ਫਿਰਦਾ, ਨਹੀਂ ਮਾਨਸ ਦੇਹੀ ਮੁੜ ਕੇ ਮਿਲਦੀ।
ਤਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ।
ਜਦੋਂ ਮਾਨਸ ਦੇਹੀ ਛੁੱਟਦੀ ਹੈ, ਜਿੰਨੇ ਮਾਇਕੀ ਪਦਾਰਥ ਨੇ ਜਿਨ੍ਹਾਂ ਨੂੰ ਘਰ ਸੰਚਿਤ ਸੰਚਿਤ ਕਰਕੇ ਸਤਸੰਗ ਥੱਕ ਜਾਂਦਾ ਹੈ, ਅਖੀਰ ਤੱਕ ਜਮ੍ਹਾਂ ਹੀ ਕਰਦਾ ਰਹਿੰਦਾ, ਇਹ ਇੱਕ ਖਿਨ ਵਿੱਚ ਹੀ ਕੌੜੇ ਹੋ ਜਾਂਦੇ, ਭਾਵ ਦੁੱਖ ਰੂਪ ਹੋ ਜਾਂਦੇ। ਹੋਕੇ ਲੈਂਦਾ ਹੈ, ਜੇ ਮੈਨੂੰ ਪਤਾ ਮੁੰਡਾ ਵੀ ਇਹ ਛੱਡ ਕੇ ਜਾਣੇ ਨੇ, ਮੈਂ ਤੈਨੂੰ ਕਦੇ ਨਾ ਇਕੱਠੇ ਕਰਦਾ। ਸੋ ਸੰਗ ਜੀ ਦੇ ਨਾਲ ਸੰਗ ਸਦਾ ਹੈ, ਜਦੋਂ ਮੌਕਾ ਆਉਂਦਾ ਬਿਪਤਾ ਪੈਂਦੀ ਹੈ ਸਤਸੰਗਤ ਜੀ, ਉਦੋਂ ਪਤਾ ਲੱਗਦਾ ਜਿਹੜੇ ਸਾਰੇ ਪਦਾਰਥ ਪੁੱਤ ਧੀਆਂ, ਸਾਰੇ ਪੁੱਤ ਧੀਆਂ ਵੀ ਪਦਾਰਥ ਹੀ ਹੈ, ਜੋ ਕੁਛ ਹੈ ਇਹ ਜਦੋਂ ਅੰਤ ਦੇ ਸਮੇਂ ਸਾਰੇ ਹੀ ਸਤਸੰਗ ਕੌੜੇ ਲੱਗਣ ਲੱਗ ਜਾਂਦੇ ਹਨ। ਸਮਝਦਾ ਹੈ ਬਜ਼ੁਰਗ ਅੰਤ ਦੇ ਸਮੇਂ ਇਹ ਜਿਹੜੀਆਂ ਅੱਖਾਂ ਇਸ਼ਾਰੇ ਜੇ ਕਰਦੇ ਨੇ ਕਿ ਹੁਣ ਮੇਰੇ ਸੰਸਕਾਰ ਦੀ ਤਿਆਰੀ ਕਰਨਗੇ, ਵੀ ਹੁਣ ਬੁੜੇ ਨੇ ਬਚਣਾ ਨਹੀਂ ਹੈ, ਜਾਊਗਾ ਗਾਂ, ਇਹ ਵੀ ਮੈਨੂੰ ਵਿਦਿਆ ਕਰਕੇ ਖੁਸ਼ ਨੇ। ਉਸ ਵੇਲੇ ਸਾਰੇ ਸਤਸੰਗ ਜੀ, ਜਿਹੜਾ ਆਪਣੇ ਉਲਟ ਸੋਚੇਗਾ ਆਪਾਂ ਨੂੰ ਕੌੜਾ ਹੀ ਲੱਗੇਗਾ। ਉਹ ਇਹ ਜਿਤਨੇ ਪਦਾਰਥ ਨੇ ਉਸ ਵੇਲੇ ਦੁੱਖ ਰੂਪ ਹੋ ਜਾਂਦੇ ਹਨ।
ਵਿੱਚ ਨਾ ਕੋਈ ਕਰ ਸਕੈ ਜਿਸੈ ਰੋਵੈ ਰੋਜ।
ਵਿਚੋਲਗੀ ਕਰਨ ਵਾਲਾ ਪਰਮੇਸ਼ੁਰ ਦਾ ਨਾਮ ਤੇ ਔਰ ਗੁਰੂ ਹੈ, ਉਹਨੂੰ ਤਾਂ ਚੇਤੇ ਹੀ ਨਹੀਂ ਕੀਤਾ ਸਾਰੀ ਜ਼ਿੰਦਗੀ, ਧਿਆਨ ਪਦਾਰਥਾਂ 'ਚ ਰਿਹਾ, ਪਰਿਵਾਰ 'ਚ ਰਿਹਾ, ਉਸ ਵੇਲੇ ਵਿਚੋਲਗੀ ਕੌਣ ਕਰੇ, ਜਮਾਂ ਨੂੰ ਪਾਉਣ ਕੌਣ ਪਰੇ ਕਰੇ ਆਪਣੇ ਕੋਲੋਂ। ਵਿੱਚ ਨਾ ਕੋਈ ਕਰ ਸਕੇ, ਵਿੱਚ ਵਿਚੋਲਗੀ ਨੂੰ ਕਹਿੰਦੇ ਹੈ, ਵਿਚਾਲੇ ਖੜ ਕੇ ਸਾਡੀ ਵਿਚੋਲਗੀ ਨਹੀਂ ਕੋਈ ਕਰ ਸਕੇਗਾ, ਸਾਨੂੰ ਛਡਾ ਨਹੀਂ ਸਕੇਗਾ। ਕਿਸ ਤਰ੍ਹਾਂ ਰੋਵੇ ਰੋਜ਼, ਕਿਹਦੇ ਗਲ ਲੱਗ ਕੇ ਰੋਣਿਆਂ ਨੂੰ ਰੋਵਾਂਗੇ। ਉਸ ਵੇਲੇ ਜਿੰਦ ਨਵਾਣੀ ਕੱਢੀਏ, ਹੱਡਾਂ ਕੂਕੜਕਾਏ, ਹੱਡ ਹੱਡ ਖੜਕ ਜਾਂਦਾ ਹੈ, ਜਿੰਦ ਜਦੋਂ ਸਤਸੰਗਤ ਜੀ ਇਹ ਦੇਹ ਵਿੱਚੋਂ ਵੱਖਰੀ ਹੁੰਦੀ ਹੈ, ਉਸ ਵੇਲੇ ਕੋਈ ਸਾਡੀ ਵਿਚੋਲਗੀ ਕਰਨ ਵਾਲਾ ਨਹੀਂ ਹੈ। ਕੌਣ ਵਿਚੋਲਗੀ ਕਰੇਗਾ? ਜਿਹਨੇ ਸੰਗਤ ਦੀ ਸੇਵਾ ਕੀਤੀ ਹੈ, ਜਿਹਨੇ ਧਰਮ ਦੀ ਕਿਰਤ ਕਰਕੇ ਸੰਗਤ ਦੇ ਮੁਖ 'ਚ ਭੋਜਨ ਪਾਇਆ, ਜਿਹਨੇ ਸੰਗਤ ਨੂੰ ਸਤਸੰਗ ਵਸਤਰ ਦਾਨ ਕੀਤੇ, ਆ ਚਾਦਰਾਂ ਸਤਸੰਗ ਥੱਲੇ ਦਿੱਤੀਆਂ ਹੋਈਆਂ, ਜਿਹੜੇ ਪ੍ਰੇਮੀ ਨੇ ਦਾਨ ਕੀਤੀਆਂ, ਕੀ ਸਤਸੰਗਤ ਜੀ ਉਹਨੂੰ ਕਿੰਨਾ ਕੁ ਪੁੰਨ ਲੱਗੇਗਾ, ਸੰਗਤ ਬੈਠੀ ਭਜਨ ਕਰ ਰਹੀ ਹੈ। ਇਸੇ ਤਰ੍ਹਾਂ ਜਿਹਨਾਂ ਨੇ ਅੰਨ ਦਾ ਦਾਨ ਕੀਤਾ ਭੁੱਖਿਆਂ ਨੂੰ, ਸਤਸੰਗਤ ਜੀ ਇਹ ਸਭ ਤੋਂ ਵੱਡਾ ਹਮਨ ਹੈ। ਜਠਰਾ ਅਗਨੀ ਸਭ ਦੇ ਅੰਦਰ ਭੁੱਖ ਲਾਉਂਦੀ ਹੈ, ਜਦੋਂ ਹਰੇਕ ਪ੍ਰੇਮੀ ਵਾਹਿਗੁਰੂ ਕਹਿ ਕੇ ਗ੍ਰਾਹੀ ਪਾਵੇਗਾ, ਜਿਹਨੇ ਅੰਨ ਦਾਨ ਕੀਤਾ ਸਤਸੰਗਤ ਜੀ ਇੰਨੀਆਂ ਆਵਾਜ਼ਾਂ ਸੰਗਤ ਦੀਆਂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਹੋਇਆ ਕਿ ਉਹਨੂੰ ਫੜ ਨਹੀਂ। ਕਿਉਂ ਸਤ ਸੰਗਤ ਜੀ, ਇਹ ਉਸ ਵੇਲੇ ਵਿਚੋਲਗੀ ਕਰੇਗਾ ਜਿਹੜਾ ਦਾਨ ਕੀਤਾ ਹੋਇਆ। ਸੰਗਤ 'ਚ ਬੈਠ ਕੇ ਜਿਹੜਾ ਇੱਥੇ ਨਾਮ ਜਪਿਆ ਹੋਇਆ ਇਹ ਵਿਚੋਲਗੀ ਕਰੇਗਾ, ਉਹਨਾਂ ਜਮਾਂ ਨੂੰ ਜਿਹੜੇ ਦੁੱਖ ਰੂਪ ਨੇ ਉਹਨਾਂ ਨੂੰ ਤਾੜ ਦੇਵੇਗਾ। ਸਤ ਸੰਗੀਏ ਜਿਹੜਾ ਜਪ ਤਪ ਤੁਹਾਡਾ ਕੀਤਾ ਹੋਇਆ, ਨਹੀਂ ਤਾਂ ਜਿਹੜੇ ਖੂਨ ਡੋਲ ਡੋਲ ਕੇ ਪੁੱਤ ਧੀਆਂ ਪਾਲੇ ਹੋਏ ਨੇ ਇਹਨਾਂ ਨੇ ਤਾਂ ਕਮਨੀ ਸਿੰਘ ਨੂੰ ਰੋਮ ਵਿੱਚ ਹੀ ਛੱਡੇ ਆਉਣਗੇ। ਇਹਨਾਂ ਨੇ ਕੋਈ ਉਸ ਵੇਲੇ ਸਤਸੰਗ ਦੀ ਸਹਾਇਤਾ ਨਹੀਂ ਕਰਨੀ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਪ੍ਰੇਮੀਆਂ, ਇਹ ਰੋਣਿਆਂ ਨੂੰ ਬਿਪਤਾ ਦੇ ਵਿੱਚ ਕਿਹਦੇ ਗਲ ਰੋਵੇਂਗਾ, ਕਿਸੇ ਨੇ ਤੈਨੂੰ ਗਲ ਨਹੀਂ ਲਾਉਣਾ।
ਕੀਤਾ ਕਿਸੇ ਨਾ ਹੋਵੇ ਲਿਖਿਆ ਤੁਰ ਸੰਜੋਗ।
ਜੇ ਤੂੰ ਕਹੇਗਾ ਮੈਂ ਹੁਣ ਭਜਨ ਕਰ ਲਵਾਂ, ਕੀਤਾ ਕਿਸੇ ਨਾ ਹੋਵੇ, ਉੱਧਰ ਅੱਗ ਲੱਗੀ ਹੋਵੇ ਕਹਿੰਦੇ ਖੂਹਾ ਪੱਟਦਾ ਮੈਂ ਪਾਣੀ ਕੱਢਣਾ, ਫਿਰ ਸਤਸੰਗ ਜੀ ਉਸੇ ਵੇਲੇ ਖੂਹ ਪੱਟ ਕੇ ਤਾਂ ਪਾਣੀ ਕੱਢ ਕੇ ਅੱਗ ਨਹੀਂ ਬੁਝਾਈ ਜਾਣੀ, ਖੂਹ ਤਾਂ ਪਹਿਲਾਂ ਹੀ ਕੱਢਿਆ ਹੋਵੇ ਪਾਣੀ ਦੀ ਪ੍ਰਾਪਤੀ ਵਾਸਤੇ, ਫਿਰ ਹੀ ਠੀਕ ਹੈ। ਕੀਤਾ ਕੁਛ ਨਾ ਹੋ ਗਈ, ਅਖੀਰ ਤੇ ਸਤਸੰਗ ਜੀ ਕੋਈ ਸਾਧਨ ਕੀਤਾ ਹੋਇਆ ਸਫਲ ਨਹੀਂ ਹੁੰਦਾ ਹੈ। ਜਗ ਭਵਜਲ ਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਅਪਾਉ ਨਾ ਹੋ ਸਕੇ ਜਰਾ ਔਖਾ ਮਾਹੇ ਭਰਤੀ ਕਿਹਾ ਹੈ। ਵਡੇਪੇ ਦੇ ਵਿੱਚ ਇਤਨਾ ਵੀ ਸਤਸੰਗ ਜੀ ਯਤਨ ਨਹੀਂ ਹੋ ਸਕਦਾ ਭਗਤੀ ਕਰਨਾ, ਕਿਉਂ ਬਹਿੰਦੇ ਆ ਕੰਧਾਂ ਦੇ ਨਾਲ, ਵਡੇਪਾ ਹੈ। ਕਹਿੰਦੇ ਕੀ ਕਰੀਏ, ਗੋਡੇ ਸਿੱਧੇ ਨਹੀਂ ਹੁੰਦੇ, ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਨਹੀਂ ਤਾਂ ਆਪਾਂ ਨੇੜੇ ਹੋਣੇ ਹੋ ਕੇ ਇਕੱਠੇ ਹੋ ਕੇ ਜਿਵੇਂ ਸਹਿਤ ਦੀਆਂ ਮੱਖੀਆਂ ਨੇੜੇ ਨੇੜੇ ਹੋ ਕੇ ਰਸ ਮਾਣਦੀਆਂ ਨੇ, ਆਪਾਂ ਨੇੜੇ ਹੋ ਕੇ ਨਾ ਬੈਠੀਏ। ਦਰਦ ਵਸਦਾ ਹੈ, ਹਿੱਲਿਆ ਨਹੀਂ ਜਾਂਦਾ, ਕਦੇ ਉੱਧਰ ਨੂੰ ਮੋਢਾ ਕਦੇ ਉੱਧਰ ਨੂੰ ਮੋਢਾ, ਫਿਰ ਵੀ ਦੇਹ ਹੈ। ਜੁਵਾ ਵਸਦਾ ਚੌਂਕੜਾ ਮਾਰੋ, ਪਤਾ ਨਹੀਂ ਲੱਗਦਾ ਕਿਹੜੇ ਵੇਲੇ ਛੇ ਛੇ ਘੰਟੇ ਲੰਘ ਜਾਂਦੇ ਹਨ। ਸੋ ਸਤਸੰਗ ਜੀ ਜੇ ਭਜਨ ਕਰਨ ਵਾਸਤੇ ਹੈ ਤਾਂ ਜਵਾਨੀ ਹੈ, ਉਹ ਜਵਾਨੀ ਤਾਂ ਨਿਧਾਤੀ ਪਦਾਰਥ ਸੰਚਿਤ ਕਰਨ ਵਾਸਤੇ। ਬੁਢੇਪਾ ਆ ਗਿਆ, ਸਰੀਰ ਸਾਡਾ ਥਾਂ ਥਾਂ ਅੜ ਅੜ ਦੁੱਖਦਾ, ਨਾ ਰਾਤ ਨੂੰ ਟੇਕ ਨਾ ਦਿਨੇ ਟੇਕ। ਸਤਸੰਗ ਜੀ ਉਹ ਮਨ ਫਿਰ ਦੁੱਖ ਵੱਲ ਧਿਆਨ ਰਹਿੰਦਾ ਕਿ ਨਾਮ ਵੱਲ ਰਹੂਗਾ। ਕਹਿ ਤਾਂ ਦਿੱਤਾ ਵੀ ਚੌਂਕੜਾ ਮਾਰ ਕੇ ਮਾਲਾ ਫੇਰੀ, ਬੁੜੇ ਦੀ ਗੋਡੇ ਦੀ ਚੜ੍ਹਦੀ ਨਾੜ, ਹੁਣ ਭਜਨ ਵੱਲ ਧਿਆਨ ਰਹੂਗਾ ਕਿ ਰਹੂਗਾ ਸਤਸੰਗ ਜੀ ਗੋਡੇ ਵੱਲ। ਇਸ ਕਰਕੇ ਗੁਰਸਿੱਖੋ, ਜਿਹੜੀ ਯੁਵਾ ਅਵਸਥਾ ਇਹਨੂੰ ਜਿੱਥੇ ਅਸੀਂ ਹੋਰ ਧਰਮ ਦੀ ਕਿਰਤ ਕਰਦੇ ਹਾਂ ਉੱਥੇ ਨਾਮ ਜਪਣਾ ਵੀ ਅਵਸ਼ਕ ਹੈ। ਕੀਤਾ ਕੁਛ ਨਾ ਹੋ ਗਈ ਲਿਖਿਆ ਤੁਰ ਸੰਜੋਗ, ਜੋ ਤੁਰੋਂ ਮਸਤਕ ਦੇ ਸੰਜੋਗ ਲਿਖਿਆ ਹੈ, ਸੰਗਤ ਨਾਲ ਜੇ ਸੰਜੋਗ ਲਿਖਿਆ ਤਾਂ ਭਾਈ ਉਹਦੇ ਉੱਤਮ ਕਰਮ ਹਨ।
ਭਾਗੀ ਮੇਰਾ ਪ੍ਰਭ ਮਿਲਹਿ ਤਾਂ ਉਤਰੇ ਸਭ ਵਿਯੋਗ।
ਵੱਡੇ ਭਾਗਾਂ ਨਾਲ ਵਾਹਿਗੁਰੂ ਪ੍ਰਭੂ ਪ੍ਰਾਪਤ ਹੋ ਜਾਵੇ, ਗੁਰੂ ਦੀ ਸ਼ਰਨ ਆਇਆ ਬਿਨਾਂ ਪਰਮੇਸ਼ਰ ਨਹੀਂ ਮਿਲਦਾ ਹੈ। ਆਹ ਗੁਰੂ ਦੀ ਸ਼ਰਨ ਆਇਆ ਬਿਨਾਂ ਤਾਂ ਸਤਸੰਗ ਜੀ ਆ ਦੁਨੀਆਂ ਦਾ ਜਿਹੜਾ ਪਤੀ ਆ ਉਹ ਨਹੀਂ ਬੀਬੀਆਂ ਨੂੰ ਮਿਲਦਾ। ਜੇ ਧਾਰਨ ਕਰਨਗੀਆਂ ਸਾਰਾ ਸੰਸਾਰ ਨਿੰਦਿਆ ਕਰੂ, ਨਾਲੇ ਉਹਦਾ ਅਤਵਾਰ ਨਹੀਂ ਕਿਹੜੇ ਵੇਲੇ ਛੱਡ ਜਾਣਾ। ਆਹ ਸ਼ਰਨ 'ਚ ਆ ਕੇ ਤਾਂ ਜਿਹੜਾ ਮੋਟਾ ਜਿਹਾ ਪਤੀ ਆ ਜਿਹਨੇ ਸਾਥ ਨਹੀਂ ਦੇਣਾ, ਆਹ ਜ਼ਿੰਦਗੀ ਜ਼ਿੰਦਗੀ ਉਹ ਵੀ ਨਹੀਂ ਨਸੀਬ ਹੁੰਦਾ। ਜਿਹੜਾ ਵਾਹਿਗੁਰੂ ਆ ਭਾਈ, ਉਹ ਇੱਥੋਂ ਆਈ ਸੰਗ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਵੇਂ ਪ੍ਰਾਪਤ ਹੋ ਜਾਵੇਗਾ। ਗੁਰੂ ਤੋਂ ਬੇਮੁੱਖ ਹੋ ਕੇ ਪਰਮੇਸ਼ਰ ਨਹੀਂ ਕਦੇ ਵੀ ਮਿਲੇਗਾ। ਪਰ ਗੁਰੂ ਦਾ ਅਤੇ ਪਰਮੇਸ਼ਰ ਦਾ ਇੰਨਾ ਫਰਕ ਹੈ, ਪਰਮੇਸ਼ਰ ਤੁਹਾਡੇ ਕੀਤੇ ਹੋਏ ਕਰਮਾਂ ਦਾ ਤੁਹਾਨੂੰ ਫਲ ਦਿੰਦਾ। ਗੁਰੂ ਜਿਹੜੇ ਤੁਹਾਡੇ ਕੀਤੇ ਹੋਏ ਕਰਮ ਨੇ ਉਹਨਾਂ ਨੂੰ ਮਾਫ਼ ਕਰਕੇ ਭਗਤੀ ਦੁਆਰਾ ਛਿਦਵਾ ਦਿੰਦਾ। ਇਸ ਕਰਕੇ ਪਰਮੇਸ਼ਰ ਨਾਲੋਂ ਗੁਰੂ ਦੀ ਪਦਵੀ ਅਧਿਕ ਹੈ। ਨਾਮ ਦੇ ਸਤਸੰਗ ਜੀ ਪ੍ਰਤਾਪ ਨਾਲ ਨਾਮ ਜਪਾ ਕੇ ਤੋਲ ਕੇ ਪਾਪਾਂ ਦੇ ਬਰਾਬਰ ਨਾਮ ਨੂੰ ਮਾਫ਼ ਕਰਵਾ ਲੈਂਦਾ ਵਾਹਿਗੁਰੂ ਕੋਲੋਂ। ਵਾਹਿਗੁਰੂ ਨਾਲ ਭਾਉਂਦਾ ਹੈ ਕਿ ਜਿੰਨੇ ਜੀਵ ਨੇ ਇਹਨਾਂ ਦਾ ਕਰਮਾਂ ਦਾ ਫਲ ਦੇਣਾ, ਲੇਕਿਨ ਗੁਰੂ ਨੂੰ ਕੀ ਭਾਉਂਦਾ ਹੈ ਕਿ ਇਹਨਾਂ ਦਾ ਦੁੱਖ ਨਹੀਂ ਅਸੀਂ ਸਹਾਰ ਸਕਦੇ। ਆਹ ਲੋ, ਇਹਨਾਂ ਨੂੰ ਨਾਮ ਜਪਾਇਆ, ਨਾਮ ਬੜੀ ਮੌਲਿਕ ਵਸਤੂ ਹੈ, ਇਹਦੇ ਬੱਟੇ ਹੇ ਪਰਮੇਸ਼ਰ ਇਹਨਾਂ ਦਾ ਜਿਹੜਾ ਪਾਪ ਦਾ ਕਰਮ ਨਾਸ ਕਰ ਦੇ, ਇਹਨਾਂ ਨੂੰ ਦੁੱਖ ਨਾ ਹੋਵੇ। ਇਸ ਕਰਕੇ ਖਾਲਸਾ ਜੀ, ਪਰਮੇਸ਼ਰ ਨਾਲੋਂ ਗੁਰੂ ਦੀ ਪਦਵੀ ਅਧਿਕ ਹੈ ਅਤੇ ਗੁਰੂ ਦੀ ਉਪਾਸ਼ਨਾ ਕਰੀਏ, ਗੁਰੂ ਦੇ ਆਸਰੇ ਭਾਈ ਪਰਮੇਸ਼ਰ ਦੇ ਦਰਸ਼ਨ ਹੋਣੇ ਨੇ। ਸੋ ਤਾਂ ਆਪ ਜੀ ਕਹਿੰਦੇ, ਕੀਤਾ ਕੁਛ ਨਾ ਹੋ ਗਈ ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੈ। ਕੋਈ ਪੂਰਵਲੇ ਵੱਡੇ ਭਾਗ ਹੋਣ, ਚਨਕਾ ਸਾਧ ਦੇ ਧੂਏ 'ਤੇ ਸਿੱਟਿਆ ਹੋਵੇ, ਆ ਜਾਵੇ ਫਲ ਦੇਣ ਵਾਸਤੇ ਸਾਹਮਣੇ, ਤਾਂ ਸਾਰੇ ਜਨਮਾਂ ਜਨਮਾਂ ਦੇ ਵਿਛੋੜੇ ਚੱਕੇ ਜਾਂਦੇ ਹਨ।
ਨਾਨਕ ਓਪਰਾ ਰਾਖ ਲੈ ਮੇਰੇ ਸਾਹਿਬ ਬੰਦੀ
ਮੋਹੀਆਂ ਪੰਕਤੀਆਂ ਚ ਮਾਰਿਆ ਕਹਿੰਦੇ ਭਾਈ ਬੇਨਤੀ ਕਰੋ। ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਪੰਜੀ ਜੋਤ ਕਹਿੰਦੇ ਹਨ, ਨਾਨਕ ਕੋ ਪ੍ਰਭ ਰਾਖ ਲੈ ਹੋ, ਇਹ ਸੱਚੇ ਪਾਤਸ਼ਾਹ ਆ ਪ੍ਰਭੂ ਰੂਪ ਹੋ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਨਾਨਕ ਕੋ ਪ੍ਰਭ ਰਾਖ ਲੈ ਹੋ
ਮੇਰੇ ਸਾਹਿਬ ਬੰਦੀ ਮੋਚ।
ਹੇ ਮੇਰੇ ਸਾਹਿਬ ਤੂੰ ਕੌਣ ਹੈ? ਬੰਦੀ ਮੋਚ ਹੈ, ਬੰਦੀ ਜੇਲ੍ਹ ਖਾਨੇ ਨੂੰ ਕਹਿੰਦੇ ਹੈ, ਮੋਚ ਨਾਲ ਛੁਡਾਉਣ ਵਾਲੇ ਦਾ ਹੈ। ਤੂੰ ਜੇਲ੍ਹ ਖਾਨਿਆਂ ਤੋਂ ਛੁਡਾਉਣ ਵਾਲਾ ਹੈ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਇਮਨਾਬਾਦ ਦੀ ਕੈਦ ਵਿੱਚੋਂ ਸੱਤਵੀਂ ਬਾਬਰ ਦੇ ਜੋ ਹੱਲਾ ਕੀਤਾ, ਪਹਿਲਾਂ ਸਭ ਤੋਂ ਗੁਰੂ ਨਾਨਕ ਦੇਵ ਜੀ ਨੇ ਕੈਦੀ ਛੁਡਾਏ ਨਹੀਂ। ਫੌਜ ਨੂੰ ਰਸਤ ਬਸ ਆਟੇ ਦੀ ਲੋੜ ਪੈਂਦੀ ਹੈ, ਭੋਜਨ ਤਾਂ ਹਰ ਇੱਕ ਨੇ ਛਕਣਾ। 1100 ਸਤਸੰਗ ਦੀ ਜੇਲ੍ਹ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਚੱਲੀ। ਐਵੇਂ ਨਹੀਂ ਬਾਬਰ ਆ ਕੇ ਸਤਸੰਗ ਚਰਨਾਂ ਤੇ ਡਿੱਗ ਪਿਆ ਔਰ ਭੇਟਾ ਕੀਤੀ ਔਰ ਆਸ਼ੀਰਵਾਦ ਲਈ ਵਰਦਾਨ ਦਿੱਤਾ। ਮਹਾਰਾਜ ਨੇ ਸੱਤ ਪੀੜ੍ਹੀਆਂ ਬਾਦਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸ਼ਰਨ ਆਏ ਨੂੰ ਦੇਖ ਕੇ ਸਤਸੰਗ ਦੀ ਬਖਸ਼ਾਂ ਕੀਤੀਆਂ। ਉਹ ਜਿਹੜੀ 1100 ਸਤਸੰਗ ਚੱਲੀ, ਅਕਬਰ ਨੇ ਸ਼ਰਨ ਲਈ, ਸਾਰੇ ਕੈਦੀ ਮਾਰਿਆਂ ਨੂੰ ਰਿਹਾ ਕਰਾਏ। ਏਡੂ ਵੱਡਾ ਬੰਦੀ ਮੋਚ ਕੌਣ ਹੋਵੇਗਾ? ਉਹ ਰਾਜੇ ਰਾਜਪੂਤਾਨੇ ਦੇ ਰਾਜੇ ਤੜਫਦੇ ਸੀ ਉਮਰ ਕੈਦੀ ਜਹਾਂਗੀਰ ਦੇ ਕੀਤੇ ਹੋਏ ਕਿ ਜੂਆਂ ਪਈਆਂ ਹੋਈਆਂ, ਬੁਰਾ ਹਾਲ, ਕੌਣ ਕੱਢਦਾ ਦੁਕਾਨੀ ਦੇ ਖਿੱਲੇ ਚੋਂ ਸਤਸੰਗ ਉਹਨਾਂ ਨੂੰ, ਜੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾ ਉੱਥੇ ਜਾਂਦੇ। 40 ਆਪ ਰਹੇ, 40 ਦਿਨ ਤੁਰਕਾਂ ਦੇ ਘਰ ਦਾ ਅੰਨ ਨਹੀਂ ਖਾਧਾ। ਭਾਈ ਜੇਠਾ ਅਤੇ ਪੁਰਾਣਾ ਥੱਲੇ ਗਵਾਲੀਅਰ ਬਾਜ਼ਾਰ ਵਿੱਚ ਠਠਿਆਰਾਂ ਦੇ ਘਰ ਜਾ ਕੇ ਜਿੱਥੇ ਭਾਂਡੇ ਘੜਦੇ, ਵਿਧਾਨ ਲੈ ਕੇ ਸੱਟਾਂ ਲਾਇਆ ਕਰਦੇ। ਸਾਰੀ 4-4 ਆਨੇ ਦਿਹਾੜੀ 8 ਆਨੇ ਦੀ ਰਸਤ ਲਿਆ ਕੇ ਆਪ ਪਕਾ ਕੇ 6ਵੇਂ ਪਾਤਸ਼ਾਹ ਨੂੰ ਚੁਕਾਉਂਦੇ। ਜਿੰਨੀ ਰਸਤ ਸਰਕਾਰ ਵੱਲੋਂ ਮਿਲਦੀ ਸਾਰੀ ਦਾ ਕੜਾਹ ਪ੍ਰਸ਼ਾਦ ਬਣਾ ਕੇ 6ਵੇਂ ਪਾਤਸ਼ਾਹ ਜਿੰਨੇ ਗਵਾਲੀਅਰ ਦੇ ਕੈਦੀ ਕੈਦੀ ਸੀ ਸਭ ਨੂੰ ਵਰਤਾਉਂਦੇ। ਰੌਣਕਾਂ ਲੱਗਦੀਆਂ ਗਵਾਲੀਅਰ ਦੇ ਕਿਲੇ ਸਤਸੰਗ ਜੀ। ਜਦੋਂ ਸਤਸੰਗੀ ਜੇਠਾ ਪੁਰਾਣਾ ਬਾਬਾ ਬੁੱਢਾ ਜੀ ਦੀ ਰਹਿ ਨਾਲ ਬਬਰ ਸ਼ੇਰ ਬਣ ਕੇ ਇਹਦੇ ਛਾਤੀ ਤੇ ਚੜ੍ਹੇ, ਭੈ ਆਇਆ ਸ਼ੇਰ ਕਹਿੰਦਾ ਲਿਆਓ 6ਵੇਂ ਪਾਤਸ਼ਾਹ ਨੂੰ ਕੱਢੋ ਕੱਢੋ। ਦਿਨ ਪੂਰੇ ਹੋ ਗਏ ਸੀ, 40 ਦਿਨ ਦਾ ਵਾਅਦਾ ਸੀ ਸ਼ਰੀਫੇ ਦਾ। ਚੰਦੂ ਚਾਹੁੰਦਾ ਸੀ ਬੇਈਮਾਨ ਇੱਥੇ ਉਮਰ ਜੇਲ੍ਹ ਕੈਦ ਕਰਕੇ ਜਿਵੇਂ ਪਿਓ ਮਾਰਿਆ ਲਾਹੌਰ, ਇਸ ਤਰ੍ਹਾਂ ਪੁੱਤ ਨੂੰ ਵੀ ਇੱਥੇ ਰੱਖਾਂ। ਉਹ ਨਾ ਇਹਦੀ ਸਤਸੰਗੀ ਇੱਛਾ ਪੂਰੀ ਹੋਈ, ਇਹਨੂੰ ਬੇਈਮਾਨ ਨੂੰ ਨਕੇਲ ਪਾ ਕੇ ਸਤਸੰਗੀ ਲਿਆਉਣਾ ਸੀ ਪਾਪੀ ਨੂੰ। ਪਾਪੀ ਕੇ ਮਾਨਸ ਮਾਰਨੇ ਕੋ ਪਾਪ ਮਹਾਂਬਲੀ ਹੈ। ਉਸ ਵੇਲੇ ਸਤਸੰਗ ਜੀ ਜਦੋਂ ਆਪਣੇ ਤਿਆਰੀਆਂ ਕੀਤੀਆਂ, ਸਾਰਿਆਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ ਹੈ, ਸਾਨੂੰ ਛਡਾਓ। ਮਹਾਰਾਜ ਨੇ ਸਤਸੰਗੀ ਪੰਦਾ ਪਕੜ ਕੇ ਇਹਨਾਂ ਨੂੰ ਪਕੜਾਇਆ ਚੋਲੇ ਦਾ, ਅਤੇ 52 ਰਾਜੇ ਕਢਾਏ। 50 ਕਲੀਆਂ ਵਾਲਾ ਚੋਲਾ ਅੱਜ ਤੱਕ ਨਿਸ਼ਾਨੀ ਸਤਸੰਗੀ ਕਢਾਣੀ ਨਗਰ ਵਿੱਚ ਹੈ ਚੋਲਾ। 2 ਤਣੀਆਂ ਮੂਰਲੀਆਂ, 50 ਕਲੀਆਂ, 52 ਰਾਜੇ ਮਹਾਰਾਜ ਜੀ ਨੇ ਬਾਹਰ ਸਤਸੰਗੀ ਕਢਾਏ। ਮੇਰੇ ਸਾਹਿਬ ਬੰਦੀ ਮੋਚ, ਜਿਵੇਂ ਸਤਸੰਗੀ ਇੱਥੇ ਦੀਆਂ ਜਿਹਨਾਂ 'ਚੋਂ ਮਹਾਰਾਜ ਰਿਹਾ ਕਰਾ ਸਕਦੇ, 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਚੁੱਕੇ ਸੀ, ਬਾਲੇ ਰਾਏ, ਰੁਸਮ ਰਾਏ, ਉਹ ਪੂਨੇ ਸਤਾਰੇ ਦੀ ਕੈਦ ਵਿੱਚ ਸਤਸੰਗੀ ਜੇਲ੍ਹ ਵਿੱਚ ਸਨ, ਉੱਥੋਂ 10ਵੇਂ ਪਾਤਸ਼ਾਹ ਨੇ ਆਪਣੇ ਘੋੜੇ ਦੀਆਂ ਰਕਾਬਾਂ ਪਕੜਾ ਕੇ ਚੋਰੀ ਨਹੀਂ ਲਿਆਉਂਦੇ। ਕਹਿੰਦੇ ਰਾਜੇ ਕਹਿ ਦਿਓ ਵੀ ਸਾਨੂੰ ਲੈਣ ਵਾਲਾ ਆ ਗਿਆ, ਪਕੜੋ ਜੇ ਸਦਕੋ ਪਕੜੇ ਜਾਂਦੇ। ਵਾਹਿਗੁਰੂ ਕਹਿ ਕੇ ਸਾਰੇ ਜਿੰਦਗੀ ਕੜਕਦੇ ਨੇ, ਜਿੰਦੇ ਖੁੱਲ ਗਏ। ਆਪ ਨੇ ਸਤਸੰਗ ਜੀ ਅਕਾਸ਼ੀ ਮਾਰਗ ਦੁਆਰਾ ਰਾਜਿਆਂ ਨੂੰ ਮਨਵਾੜ ਵਾਲੇ ਸਥਾਨ ਤੇ, ਜਿੱਥੇ ਬਾਬਾ ਨਿਧਾਨ ਸਿੰਘ ਜੀ ਨੇ ਸਥਾਨ ਬਣਾਇਆ, ਉੱਥੇ ਸਤਸੰਗ ਜੀ ਨਦੀ ਦੇ ਕਿਨਾਰੇ ਤੇ ਉਹਨਾਂ ਨੂੰ ਸਤਸੰਗ ਜੀ ਬਖਸ਼ਾਂ ਕੀਤੀਆਂ। ਸੋ ਇਹ ਤਾਂ ਪ੍ਰਤੱਖ ਹੈ। ਉਸ ਤੋਂ ਉਪਰੰਤ ਬੰਦੀ ਮੋਚ ਸਤਸੰਗ ਜੀ ਮਾਤਾ ਦੇ ਗਰਭ ਚ ਕੈਦ ਖਾਨਾ ਨਹੀਂ ਤਾਂ ਹੋਰ ਕੀ ਹੈ, ਉੱਥੋਂ ਵੀ ਛੁਡਾਉਣ ਵਾਲੇ ਮਹਾਰਾਜ ਜੀ। ਆਹ ਸੰਸਾਰ ਦਾ ਵੀ 84 ਰੱਖ ਜੂਨ ਦਾ ਸਤਸੰਗ ਜੀ ਇਹ ਕੋਠਲੀਆਂ 'ਚ ਪਏ ਹੋਏ ਹੈ। ਹੰਗਤਾ ਅਤੇ ਮਮਤਾ ਦੀਆਂ ਬੇੜੀਆਂ ਕਿਹਦੇ ਵੀ ਪਈਆਂ ਹੋਈਆਂ? ਹਰੇਕ ਦੇ ਮਨ 'ਚ ਹੰਗਤਾ ਹੈ, ਹਰੇਕ ਦੇ ਮਨ 'ਚ ਮਮਤਾ ਹੈ। ਇਹ 2 ਬੇੜੀਆਂ ਨੇ ਮਨ ਦੇ ਸੰਕਲਪ ਕਨੂੰ ਪੈਰ 'ਚ ਪਈਆਂ ਹੋਈਆਂ। ਸਾਰੇ ਹੀ ਆਪਾਂ ਕਹਿੰਦੀ ਹਾਂ ਐਸੇ ਸਤਸੰਗ ਜੀ ਕੈਦ ਖਾਨੇ ਦੇ ਵਿੱਚੋਂ, ਸੰਸਾਰ ਦੇ 'ਚੋਂ। ਹੇ ਮੇਰੇ ਸਾਹਿਬ ਬੰਦੀ ਮੋਚ, ਹੇ ਮਹਾਰਾਜ, ਜਿਵੇਂ ਤੁਸੀਂ ਪਹਿਲਾਂ ਜੇਲ੍ਹ 'ਚੋਂ ਛਡਾਉਂਦੇ ਆਏ, ਬ੍ਰਹਮ ਗਿਆਨੀਆਂ ਨੂੰ ਸੁਤੰਤਰ ਕਰਦੇ ਆਏ, ਅਸੀਂ ਮਹਾਰਾਜ ਕਲਯੁਗ ਦੇ ਕਲਪਨਾ ਦੇ ਭਰੇ ਜੀਵ ਹਾਂ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਛਡਾ ਲਓ ਜੂਨਾ ਵਿੱਚੋਂ।
ਕਤਕ ਹੋਵੇ ਸਾਧ ਸੰਗ ਬਿਨ ਸਹਿਸ ਦੇ ਸੋਚ।
ਅਖੀਰ ਤੇ ਸਮਾਪਤੀ ਤੇ ਕਹਿੰਦੇ ਭਾਈ ਕਤਕ ਹੋਵੇ ਸਾਧ ਸੰਗ। ਕਤਕ ਦੇ ਮਹੀਨੇ ਦੁਆਰਾ ਕਹਿੰਦੇ ਹਨ ਕਤਲੋ ਆਪਣੇ ਸ਼ੁਭ ਕਰਮਾਂ ਨੂੰ, ਜਿਵੇਂ ਸੂਤ ਕੱਤੀ ਦਾ ਤੇ ਚਰਖਾ ਤੁਹਾਨੂੰ ਸਰੀਰ ਮਿਲਿਆ, ਕੱਤਣ ਵਾਸਤੇ ਮਿਲਿਆ ਸ਼ੁਭ ਕਰਮਾਂ ਦਾ ਧਾਗਾ, ਪਾਪ ਕਰਨ ਵਾਸਤੇ ਨਹੀਂ ਮਿਲਿਆ ਹੈ। ਕੱਤਕ ਹੋਵੇ ਸਾਧ ਸੰਗ, ਕੱਤਕ ਦੇ ਮਹੀਨੇ ਭਾਈ ਸਾਧ ਸੰਗਤ ਹੋ ਜਾਵੇ, ਕਿਤੇ ਸੰਗਤ ਕਰਦੇ ਰਹੀਏ ਤਾਂ ਬਿਨਸੈ ਸਭੈ ਸੋਚ, ਸਾਰੀਆਂ ਚਿੰਤਾ ਨਾਸ਼ ਹੋ ਜਾਂਦੀਆਂ ਨੇ। ਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ, ਉਹ ਅਚੰਤ ਪਦਵੀ ਨੂੰ ਪ੍ਰਾਪਤ ਹੋ ਕੇ ਬ੍ਰਹਮ ਵਿੱਚ ਦੀਨਤਾ ਪਾ ਲਈਦੀ ਹੈ। ਸਭ ਸੰਗਤੀ ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਰਾਜੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਜਨਮ ਸਫਲਾ ਕਰੋ। ਜਿੰਨੇ ਜਨਮਾਂ ਜਨਮਾਂ ਦੇ ਭਾਈ ਜਿਹੜੇ ਦੁੱਖ ਰੂਪ ਪਾਪ ਨੇ, ਉਹ ਗੁਰਸਿੱਖੋ ਆ ਇੱਥੇ ਸੰਗਤ ਦੇ ਪ੍ਰਤਾਪ ਕਰਕੇ ਸਾਰੇ ਮਿਟ ਜਾਣ ਦੇ ਭਸਮ ਹੋ ਜਾਣਗੇ, ਔਰ ਅੱਗੇ ਵਾਸਤੇ ਸੇਵਕ ਦਰਗਾ ਸੁਰਖਰੂ ਸੁਰਖਰੂ ਸਤਸੰਗੀ ਚਿਹਰਾ ਲੈ ਕੇ ਪ੍ਰਲੋਕ ਸਤਸੰਗੀ ਗੁਰਮੁਖ ਸਗਵਨ ਕਰਦੇ ਹਨ। ਸੋ ਸਤਸੰਗੀ ਭੁੱਲਾਂ ਚੁੱਕਾਂ ਮਾਫ ਕਰਨੀਆਂ, ਇੱਥੇ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।